सजन सच्चा पातशाह सिरशाह दशाह जिस पास बैठिया सोहिया सबना दावे साहु। सतनाम श्री वाहे गुरु साहेब जे राम कली महला पंजवा तेरा काज ना गृह राज माल तेरा काज ना दिखाए जंजाल एहट मीत जान सब शला हर हर नाम संग तेरा चला तेरा काज ना गृह राज माल तेरा काज ना दिखाए जंजाल इष्ट मीत जान सब शला हर हर नाम संग तेरा चला राम नाम गुण गाए ले मीता हर सिमरत तेरी लाज रहा हर सिमरत जाम काश ना कहा रहाओ बेनहार सागल निरार्थ काम सोए ना रूपा माटी दाम गौर का शब्द जाप मान सुखा ईहा ऊहा तेरो उजल मुखा कार कार थाके वडे वडेरे के नहीं ना किए काज माया पूरे हर हर नाम जपा जान को ताकि आशा पूरन हो हर भगतन को नाम आधार संति जीता जन्म अपार हर संत करे सोई परवान नानक दास ताके कुर्बान हर भगतन को नाम आधार संति जीता जन्म अपार हर संत करे सोई परवान नानक दास ताके कुर्बान वाहेगुरु जी का खालसा वाहेगुरु जी की फतेह। राम कली महला पंजवां तेरा काज ना गृह राज माल तेरा काज ना बिखा जंजाल इष्ट मीत जान सब शल हर हर नाम संग तेरा चला
हे गुरु साहिब जी राम कली महला पंजवा तेरा काज ना गृह राज माल तेरा काज ना बिखै जंजाल इष्ट मीत जान सब छले हर हर नाम संग तेरा चले तेरा काज ना गृह राज माल तेरा काज ना बिखै जंजाल इष्ट मीत जान सब छले हर हर नाम संग तेरा चले राम नाम गुण गाए ले मीता हर सिमरत तेरी लाज रहे हर सिमरत जम कछ ना कह रहाओ बिन हर सगल निरारथ काम सोयना रूपा माती दाम गुर का शब्द जाप मन सुखा ईहा उहा तेरो उजल मुखा कर कर थाके वड्डे वडेरे के नहीं ना किए काज माया पूरे हर हर नाम जपै जन कोए ताकी आसा पूरन होए हर भगतन को नाम आधार संति जीता जन्म अपार हर संत करे सोई परवान नानक दास ताके कुर्बान हर भगतन को नाम आधार संति जीता जन्म अपार हर संत करे सोई परवाना नानक दास ताके कुर्बान वाहे गुरु जी का खालसा वाहे गुरु जी की फतेह
सतना तन वाखे गुरु साहिब जियो हमरी जात पात गुर सतगुर हम बिचो सिर गुर के हमरी जात पात गुर सतगुर हम बिचो सिर गुर के जन नानक नाम परयो गुर चेला गुर राखो लाज जन के जन नानक नाम परयो गुर चेला गुर राखो लाज जन के दंडौत बंदन अनेक बार सर्व कला समरथ डोलन तेरा खो प्रभु नानक दे कर हाथ ढोलन तेरा खो प्रभु नानक दे कर हाथ परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु रामदास महाराज जी दे पावन पवित्र स्थान सचखंड श्री हरिमंदर साहिब विखे अमृत वेले आए हुए साहिब श्री गुरु ग्रंथ साहिब जी दे अमृत बचन जां सतगुरु दे पवित्र अमृत वेले दे आए कोई हुक्म रूपी शब्द दी विचार सर्वन करन वास्ते आप जी सतगुरु जी दी हजूरी विच एकत्र होए बैठे हो ਅੱਜ ਜੋ ਸਤਿਗੁਰਾਂ ਨੇ ਹੁਕਮ ਰੂਪ ਸ਼ਬਦ ਬਖਸ਼ਿਸ਼ ਕੀਤਾ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਮ ਕਲੀ ਰਾਗ ਵਿਚ ਦਰਜ ਹੈ ਔਰ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ। ਅੱਜ ਦੀ ਇਸ ਸ਼ਬਦ ਦਾ ਜੋ ਵਿਚਾਰ ਦਾ ਤੁਰਾਕ ਹੈ ਜਾਂ ਸ਼ਬਦ ਦੀ ਵਿਚਾਰ ਦਾ ਜੋ ਮਰਕਜ਼ ਹੈ ਉਹ ਇਹ ਹੈ, ਖਾਸ ਕਰਕੇ ਤਿੰਨ ਚੀਜ਼ਾਂ ਜਿਸ ਘਰ ਵਿਚ ਆਪਾਂ ਰਹਿੰਦੇ ਹਾਂ, ਇਸ ਘਰ ਨੇ ਆਤਮਕ ਜੀਵਨ ਦਾ ਕੰਮ ਨਹੀਂ ਸਵਾਰਨਾ। ਜਿਸ ਬੰਦੇ ਕੋਲ ਰਾਜ ਭਾਗ ਹੈ ਇਸ ਸੰਸਾਰ ਵਿਚ ਉਹਦੀ ਜ਼ਬਾਨ ਦੇ ਬੋਲੇ ਹੋਏ ਬੋਲ ਦੀ ਲੋਕ ਕਦਰ ਜਾਣਦੇ ਨੇ, ਪਰ ਰਾਜ ਭਾਗ ਦਾ ਸੁਖ ਇਹ ਹਕੂਮਤਾਂ ਪਰਮੇਸ਼ਵਰ ਦੇ ਦਰ ਤੇ ਔਰ ਖਾਸ ਕਰਕੇ ਆਤਮਕ ਜੀਵਨ ਵਿਚ ਕੋਈ ਜ਼ਿਆਦਾ ਮਦਦਗਾਰ ਨਹੀਂ। ਤੀਸਰਾ, ਅੱਜ ਗੁਰਦੇਵ ਨੇ ਕਿਹਾ ਕਿ ਧਨ ਪਦਾਰਥ ਜੋ ਮਾਲ ਅਸਬਾਬ ਬੰਦੇ ਦੇ ਕੋਲ ਹੈ ਇਹ ਵੀ ਆਤਮਕ ਜੀਵਨ ਵਿਚ ਕੋਈ ਮਦਦਗਾਰ ਨਹੀਂ। ਪਹਿਲਾ ਬਚਨ ਗ੍ਰਹਿ ਰਾਜ ਔਰ ਮਾਲ, ਘਰ ਹਕੂਮਤ ਧਨ ਪਦਾਰਥ। ਉਸ ਤੋਂ ਬਾਅਦ ਜਿੰਨਾ ਮਰਜ਼ੀ ਤੂੰ ਮਾਇਆ ਪਿੱਛੇ ਦੌੜ ਭੱਜ ਕਰਦਾ ਰਹੋ, ਥੱਕ ਟੁੱਟ ਕੇ ਆਪਣੇ ਸਰੀਰ ਨੂੰ ਖਪਾ ਲਏਗਾ, ਪਰ ਸੱਚ ਇਹ ਵੇ ਇਹ ਚੰਬੇਲਿਆਂ ਦੀ ਦੌੜ ਭੱਜ ਵੀ ਤੇਰੇ ਅੰਦਰ ਦੀ ਸਹਾਇਕ ਨਹੀਂ। ਉਸ ਤੋਂ ਬਾਅਦ ਤੇਰੇ ਪਿਆਰੇ ਮਿੱਤਰ, ਤੇਰੇ ਮਾਂ ਬਾਪ, ਤੇਰੇ ਭੈਣ ਭਰਾ, ਇਨ੍ਹਾਂ ਵਿਚੋਂ ਕੋਈ ਵੀ ਇਸ ਸੰਸਾਰ ਦੇ ਸਬੰਧ ਤੋਂ ਬਾਅਦ ਨਾਲ ਚੱਲਣ ਵਾਲਾ ਨਹੀਂ। ਫਿਰ ਨਾਲ ਜਾਣੇ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ, ਉਹਨੂੰ ਜੇ ਨਾਲ ਲਿਜਾਣਾ ਚਾਹੁੰਦੇ ਤੇ ਗੁਰੂ ਰਾਮ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਹੇ ਮੇਰੇ ਮਿੱਤਰ, ਤੂੰ ਉਸ ਪਰਮਾਤਮਾ ਦੇ ਨਾਮ ਦੇ ਗੁਣਾਂ ਨੂੰ ਗਾਇਨ ਕਰ, ਉਹਦੇ ਗੁਣ ਗਾ। ਫਿਰ ਬਚਨ ਕੀਤੋ ਨੇ ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਵੱਡੇ ਵੱਡੇ ਲੋਕ ਇਸ ਧਰਤੀ ਤੇ ਆਏ, ਕਿੰਨੇ ਕਿੰਨੇ ਅਡੰਬਰ ਪਸਾਰੇ ਕਰਕੇ ਚਲੇ ਗਏ, ਪਰ ਦੱਸੋ ਇੰਨੇ ਵੱਡੇ ਪਸਾਰੇ ਕਰਨ ਵਾਲੇ ਜ਼ਿੰਦਗੀ ਵਿਚ ਕਾਮਯਾਬ ਹੋ ਗਏ? ਹਾਂ, ਪਰਮੇਸ਼ਵਰ ਦੇ ਭਗਤਾਂ ਦੀ ਜ਼ਿੰਦਗੀ ਦਾ ਆਧਾਰ ਪ੍ਰਭੂ ਦਾ ਨਾਮ ਹੈ। ਸੰਤ ਜਨਾਂ ਨੇ ਬੰਦਗੀ ਕਰਕੇ ਆਪਣੇ ਜਨਮ ਨੂੰ ਜਿੱਤ ਲਿਆ ਹੈ, ਤੇ ਜਿਸ ਨੇ ਆਪਣੇ ਜਨਮ ਪਦਾਰਥ ਨੂੰ ਜਿੱਤ ਲਿਆ ਉਹ ਸੰਤ ਜਨ ਜੋ ਵੀ ਆਪਣੀ ਜ਼ਬਾਨ ਤੋਂ ਬੋਲਦਾ ਜਾਂ ਕਰਮ ਕਰਦਾ ਉਹ ਪਰਮਾਤਮਾ ਦੇ ਦਰ ਤੇ ਪ੍ਰਮਾਣਿਕ ਪ੍ਰਵਾਨ ਹੁੰਦੇ ਨੇ। ਇਹ ਹੈ ਅੱਜ ਦੇ ਇਸ ਸ਼ਬਦ ਦਾ ਥੋੜਾ ਜਿਹਾ ਭਾਵ ਜਿਸ ਨੂੰ ਆਪਾਂ ਵਿਚਾਰਨਾ ਹੈ। ਆਪ ਕਿਰਪਾਲਤਾ ਕਰੋ, ਜਿਤਨੇ ਵੀ ਸਤਿਗੁਰੂ ਜੀ ਦੀ ਚਰਨ ਸ਼ਰਨ ਵਿਚ ਸ਼ੋਭਾਏਮਾਨ ਹੋ ਜਾਂ ਦੇਸ਼ ਪ੍ਰਦੇਸ਼ ਵਿਚ ਆਪਣੇ ਘਰ ਵਿਚ ਟੈਲੀ ਦੇ ਸਾਹਮਣੇ ਬੈਠ ਸਤਿਗੁਰਾਂ ਦੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਸੁਣਨ ਵਾਸਤੇ ਇਕੱਤਰ ਹੋਏ ਹੋ, ਕਿਰਪਾ ਕਰੋ, ਅਸੀਸ ਬਖਸ਼ੋ। ਕਿਉਂਕਿ ਜੇ ਸਰੋਤਾ ਵਕਤੇ ਦੇ ਪ੍ਰਤੀ ਚੰਗੇ ਖਿਆਲ ਭੇਜੇਗਾ, ਚੰਗੇ ਥਾਟਸ ਭੇਜੇਗਾ, ਚੰਗੇ ਫੁਰਨੇ ਭੇਜੇਗਾ, ਸੱਚ ਇਵੇਂ ਵਕਤੇ ਦਾ ਅੰਦਰ ਵੀ ਟਿਕਾ ਵਿਚ ਆ ਕੇ ਪ੍ਰੇਮ ਰਸ ਵਿਚ ਗੁਰੂ ਦੇ ਸ਼ਬਦ ਦੀ ਗੱਲ ਕਰ ਸਕੇਗਾ। ਸਾਧ ਸੰਗਤ, ਆਪ ਜੀ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿ ਗੁਰੂ ਜੀ,
ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ, ਤੇਰਾ ਕਾਜ ਨਾ ਗ੍ਰਿਹ ਰਾਜਮਾਲ, ਤੇਰਾ ਕਾਜ ਨਾ ਬਿਖੈ ਜੰਜਾਲ।
ਰਾਮ ਕਲੀ ਰਾਗ ਹੈ ਔਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ। ਇਸ ਅੰਮ੍ਰਿਤ ਸ਼ਬਦ ਦੀ ਪ੍ਰਾਰੰਭਤਾ ਸਤਿਗੁਰੂ ਕਰ ਰਹੇ ਨੇ, ਤੇਰੇ ਕਾਜ ਨਾ ਗ੍ਰਹਿ ਰਾਜਮਾਲ। ਕਾਜ ਦਾ ਅਰਥ ਆਪਾਂ ਕਰਾਂਗੇ ਕੰਮ। ਇਹ ਮਨੁੱਖ, ਇਹ ਇਨਸਾਨ, ਇਹ ਜੀਵ, ਤੂੰ ਹਰ ਕੰਮ ਕਰਨਾ ਕਿ ਮੇਰੀ ਜ਼ਿੰਦਗੀ ਵਿਚ ਕੋਈ ਨਾ ਕੋਈ ਮਦਦਗਾਰ ਹੋ ਸਕੇ। ਤੈਨੂੰ ਸਿਰਫ ਦਿਸ ਰਿਹਾ ਇਹ ਨੇੜੇ ਦਾ ਮਾਤ ਲੋਕ, ਤੈਨੂੰ ਦੂਰ ਦੀ ਸੋਝੀ ਨਹੀਂ। ਨੇੜੇ ਦੇ ਮਾਤ ਲੋਕ ਦਾ ਮਤਲਬ ਤੈਨੂੰ ਆਪਣਾ ਸ਼ਹਿਰ ਨਜ਼ਰ ਆਉਂਦਾ ਹੈ, ਤੈਨੂੰ ਆਪਣੇ ਸ਼ਹਿਰ ਦੇ ਵਿਚ ਲੋਕਾਂ ਦੇ ਵਿਚ ਆਪਣੀ ਵਾਹ ਵਾਹ ਔਰ ਰੁਤਬੇ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੈਨੂੰ ਇਸ ਸਵਾਸਾਂ ਤੱਕ ਜੀਵਨ ਨਜ਼ਰ ਆਉਂਦਾ ਹੈ, ਪਰ ਤੈਨੂੰ ਇੰਨੀ ਸਮਝ ਨਹੀਂ ਕਿ ਇਸ ਮਾਤ ਲੋਕ ਤੋਂ ਅੱਗੇ ਵੀ, ਇਸ ਮ੍ਰਿਤ ਮੰਡਲ ਤੋਂ ਅੱਗੇ ਵੀ ਕਿਤੇ ਤੂੰ ਜਾਣਾ ਹੈ। ਉਂਝ ਵੈਸੇ ਬਾਬਾ ਸੱਤਾ ਬਲਵੰਡ ਸਾਹਿਬ ਜੀ ਨੇ ਇਹ ਸਤਿਗੁਰਾਂ ਦੇ ਪ੍ਰਤੀ ਸ਼ਬਦ ਵੀ ਕਹੇ ਨੇ, ਨੇੜੇ ਦਿਸੈ ਮਾਤ ਲੋਕ ਤੁਦ ਸੁਝੈ ਦੂਰ। ਅਸੀਂ ਜਿਹੜੇ ਦੁਨੀਆਂਦਾਰ ਲੋਕ ਹਾਂ, ਸਾਨੂੰ ਸਿਰਫ ਨੇੜੇ ਪ੍ਰਤੀਤ ਹੋ ਰਿਹਾ ਆਪਣਾ ਘਰ, ਆ ਹਕੂਮਤਾਂ, ਆ ਮਾਲ ਅਸਬਾਬ। ਸਾਨੂੰ ਨੇੜੇ ਪ੍ਰਤੀਤ ਹੋ ਰਹੇ ਨੇ ਆਪਣੇ ਮਿੱਤਰ, ਆਪਣੇ ਸੱਜਣ, ਆਪਣੇ ਪਰਿਵਾਰ ਦੇ ਜੀ। ਸਾਨੂੰ ਸਿਰਫ ਮਾਤ ਲੋਕ ਨੇੜੇ ਦਿਸ ਰਿਹਾ ਹੈ, ਪਰ ਸਤਿਗੁਰੂ ਕਹਿੰਦੇ ਨੇ ਗੁਰੂ ਨੂੰ ਤਾਂ ਸੁਝੈ ਦੂਰ, ਇਸ ਮਾਤ ਲੋਕ ਤੋਂ ਅੱਗੇ ਵੀ ਜਾਣ ਦੀ ਸੋਝੀ ਦਿਸਦੀ ਪਈ ਹੈ, ਅੱਗੇ ਉਹ ਸੁਝ ਰਿਹਾ ਹੈ। ਹੁਣ ਇਸ ਮਾਤ ਲੋਕ ਵਿਚ ਰਹਿੰਦਿਆਂ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨੇ ਨੇ, ਤੇ ਉਹਨੂੰ ਰਹਿਣ ਵਾਸਤੇ ਮਕਾਨ, ਉਹਨੂੰ ਘਰ ਚਾਹੀਦਾ ਹੈ। ਮੈਂ ਬੇਨਤੀ ਕੱਲ ਵੀ ਇੱਕ ਅਰਜ਼ ਕੀਤੀ ਸੀ ਤੇ ਅੱਜ ਵੀ ਉਹਦੇ ਨਾਲ ਮਿਲਦਾ ਸ਼ਬਦ ਆ ਰਿਹਾ। ਕੱਲ ਭਗਤ ਸਾਹਿਬ ਜੀ ਦਾ ਸ਼ਬਦ ਸੀ ਗੌਂਡ ਰਾਗ ਦਾ, ਕਿ ਜਿਸ ਘਰ ਵਿਚ ਪੈਸਾ ਨਹੀਂ ਉਸ ਘਰ ਵਿਚ ਆਏ ਹੋਏ ਮਹਿਮਾਨ ਭੁੱਖੇ ਚਲੇ ਜਾਂਦੇ ਨੇ, ਪਰ ਅੱਜ ਧੰਨ ਗੁਰੂ ਅਰਜੁਨ ਸਾਹਿਬ ਦਾ ਹੁਕਮਨਾਮਾ ਆ ਗਿਆ ਕਿ ਤੇਰੇ ਕੋਲ ਰਾਜ ਭਾਗ ਘਰ ਮਾਲ ਅਸਬਾਬ ਹੋਵੇ, ਪਰ ਸੱਚ ਇਹ ਵੇ ਇਨ੍ਹਾਂ ਵਿਚੋਂ ਕੋਈ ਵੀ ਚੀਜ਼ ਤੇਰੇ ਨਾਲ ਨਿਭਣ ਵਾਲੀ ਦੇਖੀ। ਮਨੁੱਖ ਨੂੰ ਜ਼ਿੰਦਗੀ ਬਤੀਤ ਕਰਨ ਵਾਸਤੇ ਘਰ ਚਾਹੀਦਾ ਹੈ। ਇਹ ਇੱਕ ਬੇਨਤੀ ਆਰੰਭ ਵਿਚ ਮੈਂ ਕਰ ਦਿਆਂਗਾ ਕਿ ਗੁਰੂ ਦਾ ਇਸ ਨਾਲ ਕੋਈ ਸਬੰਧ ਨਹੀਂ ਕਿ ਤੇਰਾ ਘਰ ਮਿੱਟੀ ਦਾ ਬਣਿਆ ਹੈ ਜਾਂ ਤੇਰਾ ਘਰ ਸੋਹਣੇ ਪੱਥਰ ਦਾ ਬਣਿਆ ਹੈ, ਤੇਰੇ ਘਰ ਵਿਚ ਕੱਚੀ ਮਿੱਟੀ ਦਾ ਲੇਪਣ ਹੈ ਜਾਂ ਤੇਰੇ ਘਰ ਦੇ ਵਿਚ ਚੰਦਨ ਦਾ ਲੇਪਣ ਹੈ, ਤੇਰੇ ਘਰ ਦੇ ਵਿਚ ਆਮ ਸ਼ਤੀਰ ਬਾਲੇ ਕੜੀਆਂ ਤੇ ਫੱਟੀਆਂ ਪਈਆਂ ਨੇ, ਤੇ ਤੇਰੇ ਘਰ ਵਿਚ ਪੱਕਾ ਲੈਂਟਰ ਪਿਆ। ਗੁਰੂ ਸਾਹਿਬ ਦਾ ਤਾਂ ਸਬੰਧ ਹੈ ਕਿ ਉਸ ਮਟੀਰੀਅਲ ਦੇ ਬਣੇ ਹੋਏ ਘਰ ਵਿਚ ਜਿਹੜਾ ਰਹਿਣ ਵਾਲਾ ਹੈ ਉਸ ਬੰਦੇ ਦਾ ਕਰਦਾਰ ਕੀ ਹੋ ਗਿਆ। ਬੇਨਤੀ ਸੁਣਿਓ, ਜੇ ਮਿੱਟੀ ਦੀ ਝੌਂਪੜੀ ਵਿਚ ਰਹਿ ਕੇ ਇਨਸਾਨ ਦਾ ਅੰਦਰ ਅਹੰਕਾਰੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਬੰਦਗੀ, ਪਰਮੇਸ਼ਵਰ ਦਾ ਚਿੰਤਨ, ਗੁਰੂ ਦੇ ਸ਼ਬਦ ਲਈ ਥਾਂ ਨਹੀਂ, ਸੱਚ ਇਹ ਵੇ ਉਹ ਮਿੱਟੀ ਦੀ ਝੌਂਪੜੀ ਵੀ ਉਹਦੇ ਵਾਸਤੇ ਖੁਆਰੀ ਦਾ ਕਾਰਨ ਬਣੇਗੀ। ਜੇ ਪਿਆਰਿਓ ਉੱਚੇ ਮਹੱਲ ਵਿਚ ਰਹਿ ਰਿਹਾ, ਕੀਮਤੀ ਬੰਗਲੇ ਵਿਚ ਰਹਿ ਰਿਹਾ, ਕੀਮਤੀ ਕੋਠੀਆਂ ਵਿਚ ਰਹਿ ਰਿਹਾ, ਜੇ ਉਸ ਬੰਦੇ ਨੂੰ ਪਰਮਾਤਮਾ ਦਾ ਨਾਮ ਚੇਤੇ ਹੈ, ਗੁਰੂ ਚੇਤੇ ਹੈ, ਘਰ ਦੇਣ ਵਾਲਾ ਪਰਮਾਤਮਾ ਯਾਦ ਹੈ, ਸੱਚ ਇਹ ਵੇ ਉਹਦਾ ਅਰਬਾਂ ਰੁਪਈਆਂ ਦਾ ਬਣਿਆ ਹੋਇਆ ਘਰ ਵੀ ਪ੍ਰਵਾਨ ਹੈ। ਗੱਲ ਸਿਰਫ ਉਸ ਘਰ ਵਿਚ ਰਹਿਣ ਵਾਲਾ ਉਹਦਾ ਜੀਵਨ ਕੈਸਾ ਹੈ। ਦਾਸ ਨੇ ਇਕ ਵਾਰ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬੋਲ ਸ੍ਰੀ ਰਾਗ ਦਾ ਪਹਿਲਾ ਸ਼ਬਦ, ਉਸ ਪਹਿਲੇ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਇਹ ਨੇ ਕਿ ਜੇਕਰ ਇਨਸਾਨ ਦਾ ਮਕਾਨ ਘਰ ਕੀਮਤੀ ਸੁੱਚੇ ਮੋਤੀ ਚਿੰਨ ਚਿੰਨ ਕੇ ਬਣਾਇਆ ਹੋਵੇ, ਉਸ ਮੋਤੀਆਂ ਦੀਆਂ ਬਣੀਆਂ ਹੋਈਆਂ ਦੀਵਾਰਾਂ ਉਪਰ ਮਨੁੱਖ ਦੇ ਘਰ ਦੀ ਛੱਤ ਪਾਈ ਜਾਏ, ਉਸ ਦੀਆਂ ਦੀਵਾਰਾਂ ਵਿਚ ਕੀਮਤੀ ਹੀਰੇ ਰਤਨ ਤੇ ਮੋਤੀ ਚਮਕਦੇ ਹੋਣ, ਉਸ ਦੇ ਘਰ ਵਿਚ ਕਸਤੂਰ ਤੇ ਕੰਗੂ ਚੰਦਨ ਦਾ ਲੇਪਣ ਹੋਇਆ ਹੋਵੇ। ਪਰ ਸਤਿਗੁਰੂ ਕਹਿੰਦੇ ਨੇ ਇਹ ਘਰ ਤਾਂ ਚੰਗਾ ਜੇ ਇਸ ਘਰ ਵਿਚ ਵੜਦਿਆਂ ਹੋਇਆ ਉਸ ਸਾਈਂ ਦੀ ਯਾਦ ਨਾ ਭੁੱਲੇ ਜਿਸ ਪਰਮਾਤਮਾ ਦੀ ਬਖਸ਼ਿਸ਼ ਨਾਲ ਇਹ ਤੈਨੂੰ ਪ੍ਰਾਪਤ ਹੋਇਆ। ਸਤਿਗੁਰੂ ਦਾ ਪਹਿਲਾ ਬਚਨ ਇਹ ਵੇ ਕਿ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਖੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੇਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਮ। ਇਸ ਗੱਲ ਨੂੰ ਫਿਰ ਥੋੜਾ ਜਿਹਾ ਸਮਝੀ, ਸਤਿਗੁਰੂ ਨੇ ਇਹ ਤੁਕ ਚਾਰ ਵਾਰੀ ਵਰਤੀ ਹੈ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਮ। ਇਸ ਵਿਚ ਤਿੰਨ ਵਾਰੀ ਗੁਰਦੇਵ ਨੇ ਦ੍ਰਿੜ ਕਰਾਇਆ ਕਿ ਮਤਾ ਤੈਨੂੰ ਵਾਹਿਗੁਰੂ ਭੁੱਲ ਨਾ ਜਾਏ, ਮਤਾ ਤੈਨੂੰ ਵਾਹਿਗੁਰੂ ਵਿਸਰ ਨਾ ਜਾਏ, ਮਤਾ ਤੂੰ ਵਾਹਿਗੁਰੂ ਜੀ ਤੋਂ ਟੁੱਟ ਨਾ ਜਾਏ। ਜਦੋਂ ਅਸੀਂ ਪੜ੍ਹਦੇ ਹਾਂ ਮਤ ਦੇਖ ਭੂਲਾਂ, ਇਹਦਾ ਅਰਥ ਵੀ ਵਿਸਰਨਾ, ਭੂਲਾਂ ਦਾ ਅਰਥ ਵੀ ਵਿਸਰਨਾ ਹੈ। ਮਤ ਦੇਖ ਭੂਲਾਂ ਫਿਰ ਹੈ ਕਿ ਤੇਰੀ ਇਸ ਦਾਤ ਨੂੰ ਦੇਖ ਕੇ, ਮਤ ਦੇਖ ਭੂਲਾਂ ਵਿਸਰੈ, ਵਿਸਰੈ ਸ਼ਬਦ ਸਪਸ਼ਟ ਹੋ ਗਿਆ। ਤੀਸਰਾ ਆਇਆ ਤੇਰਾ ਚਿੱਤ ਨਾ ਆਵੇ ਨਾਉ, ਭੁੱਲਾਂ ਵਿਸਰੈ, ਚਿੱਤ ਨਾ ਆਵੇ ਨਾਉ। ਤਿੰਨ ਵਾਰੀ ਸਤਿਗੁਰੂ ਨੇ ਗੱਲ ਦ੍ਰਿੜ ਕਰਾਈ ਉਹ ਮਨੁੱਖਾ ਕਿ ਮਤਾਂ ਕੀਮਤੀ ਸੋਨਾ ਘਰ ਲੈ ਕੇ ਪ੍ਰਭੂ ਨੂੰ ਭੁੱਲ ਨਾ ਜਾਈ, ਉਹਨੂੰ ਵਿਸਾਰ ਨਾ ਦਈ, ਉਹਨੂੰ ਆਪਣੇ ਚਿੱਤ ਵਿਚੋਂ ਕਿਤੇ ਬਾਹਰ ਨਾ ਕੱਢ ਦੇ, ਤੇਰੇ ਚੇਤੇ ਚੋਂ ਨਾ ਨਿਕਲ ਜਾਏ। ਖੈਰ ਜਿਹੜੀ ਬੇਨਤੀ ਦਾਸ ਕਰ ਲੱਗਾ, ਇੱਕ ਇੱਕ ਸ਼ਬਦ ਤੇ ਅਸੀਂ ਇਸ ਅੰਮ੍ਰਿਤ ਬਚਨ ਤੇ ਪਾ ਦੇ, ਇੱਕ ਇੱਕ ਬਚਨ ਨੂੰ ਆਪਾਂ ਵਿਚਾਰਾਂਗੇ। ਪਹਿਲੀ ਗੱਲ ਕਿ ਤੇਰਾ ਕਾਜ ਨਾ ਗ੍ਰਹਿ ਰਾਜ ਮਾਨ, ਸ਼ੁਰੂਆਤ ਹੈ ਗ੍ਰਹਿ ਤੋਂ ਘਰ ਤੋਂ, ਤੇ ਦਾਸ ਨੇ ਆਰੰਭਤਾ ਵਿਚ ਅਰਜ਼ ਕੀਤੀ ਰਹਿਣ ਵਾਸਤੇ ਘਰ ਚਾਹੀਦਾ, ਪਰ ਜੇ ਬੰਦਾ ਆਪਣੇ ਕੀਮਤੀ ਘਰ ਕਰਕੇ ਹੰਕਾਰੀ ਹੋ ਜਾਏ, ਆਪਣੇ ਰਹਿਣ ਵਾਲੇ ਵਸੇਬੇ ਦੀ ਹੰਕਾਰ ਕਰ ਲਵੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਘਰ ਮਿਲਿਆ ਆ ਜ਼ਿੰਦਗੀ ਰੂਪੀ ਰਾਤ ਬਤੀਤ ਕਰਨ ਦੇ ਲਈ, ਇਹ ਘਰ ਸਦੀਵ ਘਰ ਰਹਿਣ ਵਾਸਤੇ ਨਹੀਂ। ਤੇ ਜੇ ਤੂੰ ਇਹ ਸੋਚੇ ਕਿ ਮੇਰਾ ਵੱਡਾ ਘਰ, ਮੇਰਾ ਕੀਮਤੀ ਘਰ, ਸਤਿਗੁਰੂ ਕਹਿੰਦੇ ਨੇ ਅੱਜ ਤੱਕ ਜਿਹੜੇ ਪੱਕੇ ਮਹੱਲਾਂ ਵਿਚ ਰਹਿੰਦੇ ਸਨ, ਕੀਮਤੀ ਘਰਾਂ ਵਿਚ ਰਹਿੰਦੇ ਸਨ, ਜ਼ਿੰਦਗੀ ਦਾ ਕਾਜ ਕੇਵਲ ਘਰ ਬਣਾ ਕੇ ਨਹੀਂ ਸਵਰਨਾ। ਗੁਰੂ ਗ੍ਰੰਥ ਸਾਹਿਬ ਨੇ ਇਸ ਸਬੰਧੀ ਕੁਝ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤੇ, ਉਹ ਅਸੀਂ ਭਗਤਾਂ ਦੇ ਜੀਵਨ ਚੋਂ ਪੜ੍ਹਨੇ ਆ, ਗੁਰੂ ਸਾਹਿਬਾਨਾਂ ਦੀ ਬਾਣੀ ਚੋਂ ਪੜ੍ਹਨੇ। ਜਦੋਂ ਬੰਦੇ ਨੂੰ ਆਪਣੇ ਬਣਾਏ ਕੋਈ ਘਰ ਦਾ ਮਾਣ ਹੋ ਜਾਂਦਾ, ਆਪਣੇ ਪਸਾਰੇ ਦਾ ਮਾਣ ਹੋ ਜਾਂਦਾ, ਤੇ ਉਹ ਗਰੀਬ ਦੀ ਕੁੱਲੀ ਨੂੰ ਦੇਖ ਕੇ ਮਜ਼ਾਕ ਉਡਾਉਂਦਾ ਹੈ, ਉਦੋਂ ਫਿਰ ਸਤਿਗੁਰੂ ਉਸ ਨਾਮ ਤੋਂ ਵਿਛੁੰਨੇ, ਨਾਮ ਤੋਂ ਵਿਛੜੇ ਕੋਈ ਜੀਵ ਨੂੰ ਸੰਬੋਧਨ ਕਰਦੇ ਨੇ, ਤੇ ਫਿਰ ਉਹਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾਂਦਾ ਕਿ ਜਿਸ ਘਰ ਦਾ ਤੂੰ ਮਾਣ ਕਰ ਰਿਹਾ ਸੱਚ ਇਹ ਵੇ ਇਹੋ ਜਿਹੇ ਬੜਿਆਂ ਨੇ ਘਰ ਬਣਾਏ, ਤੇ ਦੱਸ ਉਹ ਜ਼ਿੰਦਗੀ ਵਿਚ ਕਾਮਯਾਬ ਹੋਏ। ਗੁਰੂ ਗ੍ਰੰਥ ਸਾਹਿਬ ਚ ਕਬੀਰ ਸਾਹਿਬ ਦੇ ਸ਼ਲੋਕ ਤੋਂ ਅਸੀਂ ਸ਼ੁਰੂ ਕਰਨੇ, ਉਹ ਸ਼ਲੋਕ ਹੈ ਕਬੀਰ ਕੋਠੇ ਮੰਡਪ ਖੇਤ ਕਰ, ਤੇਰਾ ਕਾਜ ਨਾ ਗ੍ਰਹਿ ਰਾਜ ਮਾਨ। ਕਿਉਂਕਿ ਆਪਾਂ ਸ਼ਬਦ ਦੇ ਦਾਇਰੇ ਵਿਚ ਰਹਿ ਕੇ ਤੇ ਸਿਰਫ ਸ਼ਬਦ ਦੀ ਹੀ ਵਿਚਾਰ ਕਰਨ ਦਾ ਯਤਨ ਕਰੀਏ ਕਿ ਮਹਾਰਾਜ ਜੀ ਨੇ ਸਾਨੂੰ ਕੀ ਬਖਸ਼ਿਸ਼ ਕੀਤੀ। ਕਬੀਰ ਸਾਹਿਬ ਕਹਿੰਦੇ ਨੇ ਬਣਾਏ ਕੋਈ ਕੀਮਤੀ ਕੋਠੇ, ਆ ਬਣਾਈਆਂ ਹੋਈਆਂ ਉੱਚੀਆਂ ਅਟਾਰੀਆਂ, ਬਣਾਏ ਕੋਈ ਕੀਮਤੀ ਹਵੇਲੀਆਂ। ਕਬੀਰ ਕੋਠੇ ਮੰਡਪ ਖੇਤ ਕਰ, ਇਹਦੇ ਵਿਚ ਤੂੰ ਮੋਹ ਵਿਚ ਖਚਤ ਹੋ ਗਿਆ, ਕਾਹੇ ਮਰੋ ਸਵਾਰ, ਕਿਉਂ ਤੂੰ ਆਪਣੀ ਆਤਮਕ ਮੌਤ ਮਰ ਰਿਹਾ ਦਿਨ ਰਾਤ ਇਹਨੂੰ ਸਵਾਰ ਕੇ। ਪਰ ਜਦੋਂ ਤੂੰ ਰਾਤ ਨੂੰ ਜ਼ਮੀਨ ਤੇ ਪੈਂਦਾ ਪੂਰੇ ਬੰਗਲੇ ਵਿਚ ਤਾਂ ਤੂੰ ਸੌ ਨਹੀਂ ਸਕਦਾ, ਭਾਵੇਂ 200 ਕਮਰਾ ਹੋਵੇ ਇੱਕ ਮਹਿਲ ਦੇ ਵਿਚ, ਕਿ 200 ਕਮਰੇ ਵਿਚ ਇੱਕ ਬੰਦਾ ਇੱਕੋ ਵੇਲੇ ਸੌ ਸਕੇਗਾ? 200 ਕਮਰੇ ਦੀ ਗੱਲ ਤਾਂ ਛੱਡੋ ਪਿਆਰਿਓ, ਇੱਕ ਕਮਰੇ ਵਿਚ ਵੀ ਬੰਦਾ ਪੂਰੀ ਤਰ੍ਹਾਂ ਨਹੀਂ ਪਸਰ ਸਕੇ। ਕਬੀਰ ਸਾਹਿਬ ਕਹਿੰਦੇ ਨੇ ਤੇਰਾ ਘਰ ਬੜਾ ਚੰਗਾ ਹੈ, ਤੇਰੇ ਮਹਿਲ ਬੜੇ ਚੰਗੇ ਨੇ, ਪਰ ਜਦੋਂ ਤੂੰ ਆਪਣੇ ਘਰ ਵਿਚ ਸੌਣਾ ਤੇ ਤੈਨੂੰ ਸੌਣ ਵਾਸਤੇ ਤੇਰੇ ਕੱਦ ਮੁਤਾਬਕ ਤੇਰੀ ਲੰਬਾਈ ਅਨੁਸਾਰ ਸਾਢੇ ਤਿੰਨ ਹੱਥ ਬੰਦਾ ਥਾਂ ਘੇਰਦਾ ਲੰਮੇ ਤੌਰ ਤੇ। ਜਦੋਂ ਇਨਸਾਨ ਲੰਮਾ ਪੈਂਦਾ ਤੇ ਇਹਦੇ ਕੱਦ ਆਪਣੇ ਕੱਦ ਮੁਤਾਬਕ, ਉਹ ਬੱਚਾ ਹੋਵੇ, ਜਵਾਨ ਹੋਵੇ, ਬਜ਼ੁਰਗ ਹੋਵੇ, ਉਹਦੇ ਆਪਣੇ ਸਾਢੇ ਹੱਥ ਤਿੰਨ ਹੱਥ ਉਹਦੀ ਲੰਬਾਈ ਬਣਦੀ ਲੰਮਾ। ਤੇ ਜੇਕਰ ਮੰਨ ਲਓ ਕੋਈ ਕੱਦ ਜ਼ਿਆਦਾ ਹੀ ਲੰਮਾ ਹੋਵੇ ਤੇ ਕਬੀਰ ਸਾਹਿਬ ਕਹਿੰਦੇ ਨੇ ਪੌਣੇ ਚਾਰ ਹੱਥ, ਸਾਢੇ ਤਿੰਨ ਹੱਥ ਤਾਂ ਬੰਦਾ ਸੌਣ ਲੱਗਿਆਂ ਘੇਰਦਾ। ਜਿਸ ਦਿਨ ਜ਼ਮੀਨ ਤੇ ਇਹਨੇ ਮਰਨਾ, ਜ਼ਮੀਨ ਤੇ ਲਟਾਇਆ ਜਾਣਾ, ਉਹਦੇ ਵੀ ਸਾਢੇ ਤਿੰਨ ਹੱਥ ਤੇ ਵੱਧ ਤੋਂ ਵੱਧ ਜ਼ੋਰ ਮਾਰੇਗਾ ਤੇ ਪੌਣੇ ਚਾਰ ਹੱਥ ਹੋ ਜਾਏਗੀ। ਚਾਰ ਹੱਥ ਤਾਂ ਥਾਂ ਕਦੀ ਕਿਸੇ ਨੇ ਘੇਰੀ ਨਹੀਂ। ਕਹਿਣ ਲੱਗੇ ਸਾਢੇ ਤਿੰਨ ਹੱਥ ਧਰਤੀ ਤੇ ਤੇਰੀ ਥਾਂ ਤੇ ਮਾਣ ਤੂੰ ਉੱਚੇ ਮਹੱਲ ਦਾ ਕਰਨ ਕੀ ਇਹ ਤੇਰਾ ਘਰ ਪੂਰਾ ਕੰਮ ਆ ਜਾਊਗਾ। ਸਤਿਗੁਰੂ ਦੇ ਬਚਨ, ਕਬੀਰ ਕੋਠੇ ਮੰਡਪ ਖੇਤ ਕਰ ਕਾਹੇ ਮਰੋ ਸਵਾਰ, ਕਾਰਜ ਸਾਢੇ ਤਿੰਨ ਹੱਥ ਘਣੀ ਤਾਂ ਪੌਣੇ ਚਾਰ। ਪੌਣੇ ਚਾਰ ਜੇ ਤੇਰਾ ਕੱਦ ਲੰਮਾ ਹੋਇਆ, ਇਹਦਾ ਮਤਲਬ ਸਿਰਫ ਸਾਢੇ ਤਿੰਨ ਹੱਥ ਧਰਤੀ ਆਪਾਂ ਸੌਣ ਲੱਗਿਆਂ ਲੇਟਣ ਲੱਗਿਆਂ ਆਪਣੇ ਕੱਦ ਮੁਤਾਬਕ ਘੇਰਨੇ ਆ। ਤੇ ਸਤਿਗੁਰੂ ਕਹਿੰਦੇ ਨੇ ਸਾਢੇ ਤਿੰਨ ਹੱਥ ਧਰਤੀ ਤੇ ਲੰਮੇ ਪੈਣ ਵਾਲਿਆ, ਤੂੰ ਮਾਣ ਕਾਹਦਾ ਕਰਨਾ, ਇਹ ਤੇਰਾ ਘਰ ਤਾਂ ਜਿਉਂਦੇ ਜੀ ਵੀ ਤੂੰ ਇਹਦੇ ਵਿਚ ਮੁਕੰਮਲ ਨਹੀਂ ਪਸਰ ਸਕਦਾ, ਕਬੀਰ ਸਾਹਿਬ ਨੇ ਬਚਨ ਕਿਹਾ। ਇਸੇ ਦੇ ਨਾਲ ਮਿਲਦਾ ਹੈ ਕਬੀਰ ਸਾਹਿਬ ਦਾ ਦੂਸਰਾ ਸ਼ਲੋਕ, ਉਸ ਵਿਚ ਉਨ੍ਹਾਂ ਨੇ ਹੋਰ ਥੋੜੀ ਜੀ ਚੇਤਾਵਨੀ ਦੇ ਦਿੱਤੀ। ਕਹਿੰਦੇ ਜ਼ਮੀਨ ਤੇ ਲੇਟਣਾ ਸਾਢੇ ਤਿੰਨ ਹੱਥਾਂ, ਪਰ ਇਕ ਦਿਨ ਐਸਾ ਆਉਣ ਵਾਲਾ ਹੈ ਕਿ ਤੂੰ ਮਾਣ ਕਰਨਾ ਉੱਚੇ ਆਵਾਸ ਦਾ, ਉੱਚੇ ਘਰ ਦਾ, ਪਰ ਇਕ ਦਿਨ ਐਸਾ ਆਉਣ ਵਾਲਾ ਕਿ ਜਿਸ ਦਿਨ ਤੂੰ ਜ਼ਮੀਨ ਦੇ ਥੱਲੇ ਸੁੱਤਾ ਹੋਵੇਗਾ ਮੌਤ ਤੋਂ ਬਾਅਦ, ਤੇ ਜਿਸ ਥਾਂ ਤੇ ਤੈਨੂੰ ਦਫਨਾਇਆ ਜਾਏਗਾ, ਜਿਸ ਥਾਂ ਤੇ ਤੈਨੂੰ ਕਬਰ ਵਿਚ ਪਾਇਆ ਜਾਏਗਾ, ਉਸ ਦੇ ਉਪਰ ਹਰਾ ਹਰਾ ਘਾਹ ਉੱਗਿਆ ਹੋਵੇਗਾ ਤੇ ਲੋਕ ਲੰਘਣ ਵਾਲਿਆਂ ਨੇ ਤੇਰੇ ਤਨ ਦੇ ਘਾਹ ਉੱਗੇ ਹੋਏ ਘਾਹ ਨੂੰ ਵੀ ਲਤਾੜ ਕੇ ਅੱਗੇ ਨਿਕਲਣਾ। ਉਹ ਇਨਸਾਨ ਤੂੰ ਕਾਹਦਾ ਮਾਣ ਕਰਨਾ, ਕੱਲ ਨੂੰ ਮਰਨ ਤੋਂ ਬਾਅਦ ਉੱਚੇ ਘਰਾਂ ਵਾਲਿਆ ਤੂੰ ਜ਼ਮੀਨ ਦੇ ਥੱਲੇ ਹੋਣੇ ਤੇ ਘਾਹ ਤੇਰੇ ਸਰੀਰ ਦੇ ਉੱਪਰ ਉੱਗਿਆ ਹੋਣਾ। ਇਹਦਾ ਮਤਲਬ ਫਿਰ ਉਹ ਕੰਮ ਤੇ ਨਾ ਆਇਆ ਉੱਚਾ ਘਰ। ਬਾਬਾ ਸਾਹਿਬ ਦਾ ਬਚਨ ਹੈ ਕਬੀਰ, ਗਰਬ ਨਾ ਕੀਜੀਏ ਹੰਕਾਰ ਨਾ ਕਰ, ਉੱਚਾ ਦੇਖ ਆਵਾਸ, ਇਸ ਉੱਚੇ ਘਰ ਨੂੰ ਦੇਖ ਕੇ ਹੰਕਾਰ ਨਾ ਕਰ। ਅੱਜ ਕਾਲ ਪੋਏ ਲੇਟਣਾ, ਅੱਜ ਚਾ ਕੱਲ ਤੂੰ ਜ਼ਮੀਨ ਦੇ ਉਪਰ ਲੇਟਿਆ ਪਵੇਗਾ, ਅੱਜ ਕਾਲ ਪੋਏ ਲੇਟਣਾ ਉਪਰ ਜਾਮੇ ਘਾਸ ਤੇਰੇ ਸਰੀਰ ਦੇ ਉੱਤੇ ਘਾਹ ਉੱਗੀ ਹੋਵੇਗੀ, ਪਰ ਇਹ ਘਰ ਤਾਂ ਫਿਰ ਵੀ ਕੰਮ ਨਾ ਹੈ। ਕਿਉਂਕਿ ਅਸੀਂ ਸ਼ਬਦ ਦੇ ਵਿੱਚੋਂ ਪਹਿਲਾ ਬਚਨ ਲਿਆ ਗ੍ਰਹਿ ਕਿ ਇਹ ਘਰ ਵੀ ਕੰਮ ਨਾ ਆਇਆ। ਇਸ ਤੋਂ ਅੱਗੇ ਜਦੋਂ ਅਸੀਂ ਬਾਬਾ ਫਰੀਦ ਸਾਹਿਬ ਦੀ ਰਚਨਾ ਪੜ੍ਹਨੀ ਤੇ ਉਨ੍ਹਾਂ ਨੇ ਤਾਂ ਬੜੇ ਡਿਟੇਲ ਨਾਲ ਘਰਾਂ ਦੇ ਸਬੰਧ ਵਿਚ, ਇਸ ਨਾਸ਼ਵਾਨਤਾ ਦੇ ਸਬੰਧ ਵਿਚ ਬਹੁਤ ਵਿਸਤਾਰ ਦੇ ਨਾਲ ਉਨ੍ਹਾਂ ਨੇ ਸਾਨੂੰ ਬਖਸ਼ਿਸ਼ ਕਰਕੇ ਗਿਆਨ ਦਿੱਤਾ। ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਉਨ੍ਹਾਂ ਨੇ ਫਰਮਾਇਆ, ਕਹਿਣ ਲੱਗੇ ਕਿ ਫਰੀਦਾ ਬਚਨ ਕਹਿ ਮਹਿਲ ਨਿਸੱਖਣ ਰਹਿ ਗਏ, ਜਿਹੜੇ ਮਹਿਲ ਸਨ ਉਹ ਖਾਲੀ ਰਹਿ ਗਏ। ਜਦੋਂ ਬੰਦਾ ਸੰਸਾਰ ਤੋਂ ਤੁਰਿਆ ਮਹਾਲਤਾਂ ਨਾਲ ਨਹੀਂ ਤੁਰੇ, ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ, ਬੰਦੇ ਦਾ ਵਾਸ ਇਹਦਾ ਟਿਕਾਣਾ ਜ਼ਮੀਨ ਦੇ ਉੱਤੇ ਹੋ ਗਿਆ, ਉੱਚੇ ਘਰਾਂ ਵਿਚ ਰਹਿਣ ਵਾਲਾ ਜ਼ਮੀਨ ਦੇ ਥੱਲੇ ਪੈ ਗਏ। ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ, ਗੋਰਾ ਸੇ ਨਿਮਾਣੀਆਂ ਵੈਸਣ ਰੂਹਾਂ ਮਲ। ਬਾਬਾ ਜੀ ਕਹਿ ਰਹੇ ਨੇ ਕਿ ਇਹੀ ਸ਼ਰੀਰ ਉਹਨਾਂ ਨਿਮਾਣੀਆਂ ਕਬਰਾਂ ਦੇ ਵਿਚ ਪਏ ਨੇ ਕਿ ਜਿਨ੍ਹਾਂ ਕਬਰਾਂ ਤੋਂ ਜਿਉਂਦੇ ਜੀ ਬੰਦਾ ਨਫ਼ਰਤ ਕਰ ਰਿਹਾ ਸੀ, ਉਨ੍ਹਾਂ ਨੇ ਵੀ ਸ਼ਬਦ ਵਰਤੇ। ਉਨ੍ਹਾਂ ਦਾ ਦੂਸਰਾ ਇਕ ਬਚਨ ਹੈ, ਕਹਿਣ ਲੱਗੇ ਫਰੀਦਾ ਕੋਠੇ ਮੰਡਪ, ਇਹਦਾ ਜ਼ਿਕਰ ਕਰਦਿਆਂ ਹੋਇਆਂ ਕਹਿੰਦੇ ਬੰਦਾ ਇਹਦੇ ਵਿਚ ਆਪਣਾ ਚਿੱਤ ਲਾਈ ਬੈਠਾ ਹੈ, ਪਰ ਇਹਨੂੰ ਇੰਨੀ ਸਮਝ ਨਹੀਂ ਕਿ ਉੱਚੇ ਘਰ ਵਾਲੇ ਵਿਚ ਰਹਿਣ ਵਾਲੇ ਦੇ ਸਰੀਰ ਉੱਤੇ ਇੰਨੀ ਕੁ ਮਿੱਟੀ, ਬਿਨਾਂ ਤੋਲਣ ਤੋਂ ਮਿੱਟੀ ਪਾਈ ਜਾਏਗੀ ਤੇ ਸਰੀਰ ਇਹਦਾ ਧਰਤੀ ਦੇ ਥੱਲੇ ਹੋਵੇਗਾ। ਪਹਿਲੀ ਬੇਨਤੀ ਸਿਰਫ ਇੰਨੀ ਕੁ ਹੈ ਕਿ ਘਰ ਰਹਿਣ ਵਾਸਤੇ ਕਹਿ, ਘਰ ਨਾਲ ਜਾਣ ਵਾਸਤੇ ਨਹੀਂ। ਜੇ ਇਹ ਸੋਚੀਏ ਵੀ ਇਸ ਘਰ ਨੂੰ ਜਿਹਨੂੰ ਮੈਂ ਬਣਾਇਆ, ਸੋਚ ਸੱਚ ਇਹ ਵੇ ਘਰ ਬਣਾਉਂਦਿਆਂ ਸੋਚੀਦਾ ਕਿ ਬੜੀ ਗਹਿਰੀ ਨੀਂਹ ਪੱਟਾਂਗੇ, ਤੇ ਇੰਜੀਨੀਅਰ ਲੋਕ ਵੀ ਕਹੀ ਜਾਂਦੇ ਨੇ ਕਿ ਸਾਡੀ ਗਰੰਟੀ ਹੈ
ਇਹ 50 ਸਾਲ ਤੱਕ, ਇਹ 100 ਸਾਲ ਤੱਕ, ਇਹ 200 ਸਾਲ ਤੱਕ ਨਹੀਂ ਜਾਏਗਾ। ਪਰ ਜਦੋਂ ਆਪਣੇ ਵੱਲ ਝਾਤੀ ਮਾਰ ਕੇ ਦੇਖਨੇ ਆ, ਜਿਹੜਾ ਮਕਾਨ ਬਣਾਇਆ ਉਹਦੀ ਗਰੰਟੀ ਤਾਂ ਹੈ 100 ਸਾਲ ਕੱਢ ਜਾਏਗਾ, ਪਰ ਪਿਆਰਿਓ ਜਿਸ ਸਰੀਰ ਨੇ ਵਿੱਚ ਰਹਿਣਾ ਉਹਦੀ ਤਾਂ ਗਰੰਟੀ ਹੀ ਨਹੀਂ। ਕੀ ਪਤਾ ਗੇਟ ਤੋਂ ਬਾਹਰ ਨਿਕਲਿਆ ਵਾਪਸ ਇਹਨੇ ਜਿਉਂਦੇ ਗੇਟ ਦੇ ਅੰਦਰ ਆਉਣਾ ਵੀ ਹੈ ਕਿ ਨਹੀਂ, ਇਹਦੀ ਕੀ ਮਿਆਦ ਹੈ। ਸ਼ੇਖ ਵਾਹਿਗੁਰੂ ਹਜ਼ਰਤ ਇਬਰਾਹਿਮ ਆਦਮ ਬਲਖੀ ਇੱਕ ਬਹੁਤ ਹੀ ਪਹੁੰਚੇ ਹੋਏ ਫਕੀਰ ਹੋਏ ਨੇ। ਉਨ੍ਹਾਂ ਦੇ ਸਬੰਧ ਵਿਚ ਇਹ ਘਟਨਾ ਆਮ ਤੌਰ ਤੇ ਵਿਦਵਾਨ ਸੱਜਣ ਸੁਣਾਉਂਦੇ ਕਿ ਇਕ ਵਾਰ ਉਨ੍ਹਾਂ ਦੇ ਮਹਿਲ ਦੇ ਸਾਹਮਣੇ, ਘਰ ਦੇ ਦਰਵਾਜ਼ੇ ਦੇ ਸਾਹਮਣੇ, ਇਕ ਬਜ਼ੁਰਗ ਫਕੀਰ ਜਿਹਦੀ ਉਮਰ 100 ਸਾਲ ਤੋਂ ਟੱਪੀ ਸੀ, ਉਹ ਸੰਤਰੀ ਦੇ ਨਾਲ, ਪਹਿਰੇਦਾਰ ਦੇ ਨਾਲ ਝਗੜਾ ਕਰ ਰਿਹਾ ਸੀ ਤੇ ਉਹ ਝਗੜੇ ਵਿਚ ਦੋ ਹੀ ਸ਼ਬਦ ਸੁਣਾਈ ਦੇ ਰਹੇ ਸਨ। ਉਹ ਫਕੀਰ ਕਹਿ ਰਿਹਾ ਸੀ ਕਿ ਮੈਂ ਰਾਤ ਰਹਿਣਾ ਤੇ ਮੈਨੂੰ ਰਾਤ ਭਰ ਇਸ ਮਕਾਨ ਇਸ ਸਰਾਂ ਦੇ ਵਿਚ ਰਹਿ ਲੈਣ ਦੇ, ਤੇ ਸੰਤਰੀ ਜਿਹੜਾ ਪਹਿਰੇਦਾਰ ਉਹ ਕਹਿ ਰਿਹਾ ਸੀ ਕਿ ਇਹ ਅਸਲ ਚ ਸਰਾਂ ਨਹੀਂ, ਇਹ ਤਾਂ ਰਹਿਣ ਵਾਲਾ ਰਾਜੇ ਦਾ ਮਹਿਲ ਹੈ, ਉਹਦਾ ਮਹਿਲ ਹੈ, ਇਹ ਸਰਾਂ ਨਹੀਂ, ਸਰਾਂ ਤਾਂ ਬਾਹਰ ਹੈ। ਪਰ ਉਹ ਫਕੀਰ ਝਗੜਾ ਕਰ ਰਿਹਾ ਹੈ, ਕਹਿੰਦਾ ਨਹੀਂ ਨਹੀਂ ਮੈਨੂੰ ਪਤਾ ਹੈ ਇਹ ਸਰਾਂ ਹੈ, ਇਹ ਘਰ ਨਹੀਂ, ਇਹ ਕਿਸੇ ਦਾ ਗ੍ਰਹਿ ਨਹੀਂ। ਪਰ ਵਾਰ ਵਾਰ ਉਹ ਪਹਿਰੇਦਾਰ ਕਹਿ ਰਿਹਾ ਸੀ ਨਹੀਂ, ਇਹ ਅਸਲ ਚ ਬਾਦਸ਼ਾਹ ਦਾ ਆਪਣਾ ਨਿੱਜ ਘਰ ਹੈ, ਉਹਦਾ ਆਪਣਾ ਟਿਕਾਣਾ ਹੈ। ਕਹਿੰਦੇ ਜਦੋਂ ਇਹ ਬਹਿਸ ਮੁਬਹਿਸਾਂ ਹੋ ਰਿਹਾ ਤੇ ਇੰਨੀ ਦੇਰ ਨੂੰ ਹਜ਼ਰਤ ਇਬਰਾਹਿਮ ਅਦਬ ਬਲਖੀ ਉਹ ਵੀ ਬਾਹਰ ਆ ਗਿਆ ਜਿਹਦਾ ਇਹ ਮਹਿਲ ਸੀ। ਉਹਨੇ ਆਉਂਦਿਆਂ ਸਾਰ ਸੰਤਰੀ ਨੇ ਆਪਣੇ ਮਾਲਕ ਨੂੰ ਦੇਖ ਕੇ ਉਹਨੂੰ ਝੁੱਕ ਕੇ ਸਲਾਮ ਕੀਤੀ ਤੇ ਹਜ਼ਰਤ ਇਬਰਾਹਿਮ ਅਦਮ ਬਲਖੀ ਪੁੱਛਦੇ ਨੇ ਕਿ ਮੈਂ ਘਰ ਚ ਬੈਠਾ ਤੁਹਾਡੀਆਂ ਆਵਾਜ਼ਾਂ ਸੁਣ ਰਿਹਾ ਸਾਂ, ਇਹ ਉੱਚੀ ਉੱਚੀ ਸ਼ੋਰ ਸ਼ਰਾਬਾ ਕਿਉਂ? ਤੇ ਉਸ ਵਕਤ ਪਹਿਰੇਦਾਰ ਨੇ ਜਾਂ ਸੰਤਰੀ ਨੇ ਆਪਣੇ ਵੱਲੋਂ ਆਪਣੇ ਮਾਲਕ ਦੀ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਹਾਜ਼ਰੀ ਲਵਾਉਂਦਿਆਂ ਕਿਹਾ, ਮਾਲਿਕ ਇਹ ਫਕੀਰ ਇਹ ਮੰਗਤਾ ਆਇਆ ਹੈ। ਉਸ ਫਕੀਰ ਨੇ ਅੱਖਾਂ ਭਰ ਕੇ ਇਬਰਾਹਿਮ ਵੱਲ ਦੇਖਿਆ, ਕਹਿਣ ਲੱਗਾ ਇਹ ਮੰਗਤਾ ਆਇਆ ਹੈ ਤੇ ਇਹ ਬਹਿਸ ਕਰ ਰਿਹਾ ਹੈ ਕਿ ਮੈਂ ਇਸ ਸਰਾਂ ਵਿਚ ਇਕ ਰਾਤ ਰਹਿਣਾ ਹੈ ਤੇ ਮੈਂ ਇਹਨੂੰ ਰੋਕ ਕੇ ਇਹੀ ਗੱਲ ਸਮਝਾਈਏ ਕਿ ਭਲੇ ਪੁਰਖਾਂ ਇਹ ਸਰਾਂ ਨਹੀਂ, ਇਹ ਰਾਜੇ ਦਾ ਆਪਣਾ ਮਹਿਲ ਆਪਣਾ ਟਿਕਾਣਾ ਹੈ। ਤੇ ਇਹ ਵਾਰ ਵਾਰ ਇਕੋ ਗੱਲ ਤੇ ਜਿੱਦ ਕਰੀ ਜਾ ਰਿਹਾ, ਇਕੋ ਰਟੀ ਜਾ ਰਿਹਾ, ਨਹੀਂ ਨਹੀਂ ਤੈਨੂੰ ਨਹੀਂ ਪਤਾ ਮੈਨੂੰ ਪਤਾ ਇਹ ਸਰਾਂ ਹੈ। ਕਹਿੰਦਾ ਬਸ ਇਹੀ ਮਾਲਕ ਰੌਲਾ ਸੀ। ਹਜ਼ਰਤ ਇਬਰਾਹਿਮ ਅਲਤ ਅਦਮ ਬਲਖੀ ਉੱਠੇ ਤੇ ਉਨ੍ਹਾਂ ਨੇ ਉੱਠ ਕੇ ਉਸ ਫਕੀਰ ਦੇ ਨਜ਼ਦੀਕ ਜਾ ਕੇ ਕਿਹਾ, ਫਕੀਰ ਬਾਬਾ ਆ ਜੋ ਪਹਿਰੇਦਾਰ ਮੇਰਾ ਕਹਿ ਰਿਹਾ ਇਹ ਸੱਚ ਹੈ, ਤੂੰ ਸ਼ਰਾਮ ਵਿਚ ਰਹਿਣਾ ਤੇ ਸ਼ਹਿਰ ਵਿਚ ਜਾ, ਸਰਾਵਾਂ ਵੀ ਬਣਾਈਆਂ ਨੇ, ਇਹ ਮੇਰਾ ਆਪਣਾ ਨਿੱਜੀ ਘਰ ਹੈ, ਮੇਰਾ ਪਰਿਵਾਰ ਇਹਦੇ ਵਿਚ ਰਹਿ ਰਿਹਾ ਹੈ। ਉਹ ਫਕੀਰ ਸੱਚ ਇਵੇਂ ਉਸ ਸਮਰਾਟ ਨੂੰ ਦੇਖ ਕੇ ਵੀ ਕਹਿ ਰਿਹਾ, ਨਹੀਂ ਨਹੀਂ ਤੂੰ ਝੂਠ ਬੋਲ ਰਿਹਾ, ਇਹ ਤੇਰਾ ਘਰ ਨਹੀਂ, ਇਹ ਤਾਂ ਸਰਾਂ ਹੈ। ਉਹ ਕਹਿੰਦਾ ਏਦੂ ਵੱਡਾ ਸਬੂਤ ਕੀ ਕਿ ਮੈਂ ਘਰ ਦਾ ਮਾਲਕ, ਮੈਂ ਖੁਦ ਤੈਨੂੰ ਕਹਿ ਰਿਹਾ ਕਿ ਅਸਲ ਚ ਮੇਰਾ ਘਰ ਹੈ, ਇਹ ਸਰਾਂ ਨਹੀਂ। ਫਕੀਰ ਨੂੰ ਪੁੱਛਦਾ ਤੇਰੇ ਕੋਲ ਕੀ ਸਬੂਤ ਕਿ ਇਹ ਸਰਾਂ ਹੈ? ਤੇ ਉਸ ਫਕੀਰ ਨੇ ਕਿਹਾ ਕਿ ਤੇਰੇ ਕੋਲ ਕੀ ਸਬੂਤ ਕਿ ਇਹ ਤੇਰਾ ਘਰ ਹੈ? ਉਹਨੇ ਕਿਹਾ ਮੇਰੇ ਕੋਲ ਸਬੂਤ, ਮੇਰਾ ਪਰਿਵਾਰ ਇੱਥੇ ਰਹਿੰਦਾ, ਮੇਰੇ ਕੋਲ ਸਬੂਤ, ਇਹ ਸਾਰੀ ਮੇਰੀ ਰਾਇਆ, ਮੇਰੀ ਪਰਜਾ, ਇਹ ਲੋਕ ਮੇਰੇ ਅਧੀਨ ਨੇ, ਤੇਰੇ ਕੋਲ ਕੀ ਪਰੂਫ? ਫਿਰ ਫਕੀਰ ਬੋਲਿਆ, ਕਹਿਣ ਲੱਗਾ ਮੇਰੀ ਉਮਰ 100 ਸਾਲ ਤੋਂ ਜ਼ਿਆਦਾ ਹੋ ਗਈ, ਅੱਜ ਤੋਂ 35 ਕੁ ਸਾਲ ਪਹਿਲਾਂ ਮੈਂ ਇਸ ਟਿਕਾਣੇ ਤੇ ਆਇਆ ਸਾਂ ਤੇ ਮੈਂ ਇਹੀ ਆਵਾਜ਼
ਦਿੱਤੀ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ ਤੇਰਾ ਕਾਜ ਨਾ ਗ੍ਰਿਹ ਰਾਜ ਮਾਲ ਤੇਰਾ ਕਾਜ ਨਾ ਦੇਖਾ ਜੰਜਾਲ ਇਹਟ ਮੀਤ ਜਾਣ ਸਭ ਛਲਾ ਹਰ ਹਰ ਨਾਮ ਸੰਗ ਤੇਰਾ ਚੱਲਾ ਤੇਰਾ ਕਾਜ ਨਾ ਗ੍ਰਿਹ ਰਾਜ ਮਾਲ ਤੇਰਾ ਕਾਜ ਨਾ ਦੇਖਾ ਜੰਜਾਲ ਇਸ਼ਟ ਮੀਤ ਜਾਣ ਸਭ ਛਲਾ ਹਰ ਹਰ ਨਾਮ ਸੰਗ ਤੇਰਾ ਚੱਲਾ ਆਰਾਮ ਨਾਮ ਗੁਣ ਗਾਏ ਲੇ ਮੀਤਾ ਹਰ ਸਿਮਰਤ ਤੇਰੀ ਲਾਜ ਰਹਾ ਹਰ ਸਿਮਰਤ ਜਮ ਕਾਸ਼ ਨਾ ਕਹਾ ਰਹਾਉ ਬੇਨ ਹਾਰ ਸਗਲ ਨਿਰਾਰਥ ਕਾਮ ਸੋਏ ਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖ ਈਹਾ ਊਹਾ ਤੇਰੋ ਊਜਲ ਮੁਖ ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪਾ ਜਨ ਕੋ ਤਾਕੀ ਆਸ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾਕੈ ਕੁਰਬਾਨ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾਕੈ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਪੰਜਵਾਂ। ਤੇਰਾ ਕਾਜ ਨਾ ਗ੍ਰਹਿ ਰਾਜ ਮਾਲ, ਤੇਰਾ ਕਾਜ ਨਾ ਬਿਖੈ ਜੰਜਾਲ, ਇਸ਼ਟ ਮੀਤ ਜਾਣ ਸਭ ਛਲੈ, ਹਰ ਹਰ ਨਾਮ ਸੰਗ ਤੇਰਾ ਚੱਲੈ।
ਇੱਕ ਕਿਹਾ ਸੀ ਕਿ ਮੈਂ ਇਸ ਸਰਾਂ ਵਿਚ ਰਾਤ ਰਹਿਣਾ, ਤੇ ਇੱਕ ਅਧਖੜ ਉਮਰ ਦਾ ਆਦਮੀ ਨਿਕਲਿਆ ਸੀ ਤੇ ਹਜ਼ਰਤ ਇਬਰਾਹਿਮ ਬਲਖੀ ਵਿਚੋਂ ਟੋਕ ਕੇ ਕਹਿੰਦਾ, ਉਹ ਅਧਖੜ ਉਮਰ ਦਾ ਆਦਮੀ ਕੋਈ ਹੋਰ ਨਹੀਂ, ਉਹ ਮੇਰਾ ਅੱਬਾ ਮੇਰਾ ਬਾਪ ਸੀ, ਮੇਰਾ ਪਿਤਾ ਸੀ। ਫਕੀਰ ਨੇ ਕਿਹਾ, ਏਦੋਂ ਵੱਡਾ ਸਬੂਤ ਕੀ ਹੈ? ਅੱਜ ਤੋਂ 35 ਸਾਲ ਪਹਿਲਾਂ ਆਇਆ ਤੇ ਮੈਂ ਇਹੀ ਸ਼ਬਦ ਕਹਿ ਸਨ, ਮੈਂ ਇਸ ਸਰਾਂ ਵਿਚ ਰਹਿਣਾ ਤੇ ਉਸ ਅਧਖੜ ਉਮਰ ਦੇ ਆਦਮੀ ਨੇ ਮੇਰੇ ਨਾਲ ਤੇਰੀ ਤਰ੍ਹਾਂ ਬਹਿਸ ਕੀਤੀ ਤੇ ਮੈਂ ਪੁੱਛਣਾ ਚਾਹੁੰਦਾ, ਉਹ ਵੀ ਕਹਿੰਦਾ ਸੀ ਮੇਰਾ ਘਰ, ਉਹ ਵੀ ਕਹਿੰਦਾ ਸੀ ਮੇਰਾ ਟਿਕਾਣਾ, ਪਰ ਮੈਨੂੰ ਇੱਕ ਗੱਲ ਦੱਸ, ਉਸ ਬੰਦੇ ਨੂੰ ਬਲਾ ਜਿਹੜਾ ਆਵਾਜ਼ ਮਾਰ ਅੰਦਰੋਂ, ਜਿਹੜਾ 35 ਸਾਲ ਪਹਿਲਾਂ ਮੇਰੇ ਨਾਲ ਬਹਿਸ ਕਰਕੇ ਗਿਆ, ਆਵਾਜ਼ ਮਾਰ ਉਹਨੂੰ ਕਿੱਥੇ ਗਏ? ਮੈਂ ਉਹਦੇ ਨਾਲ ਗੱਲ ਕਰਨੀ ਚਾਹੁੰਦਾ, ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ, ਤੂੰ ਕੌਣ? ਉਹ ਕਹਿੰਦਾ, ਉਹ ਮੇਰਾ ਬਾਪ ਸੀ, ਮੈਂ ਕਿੱਥੋਂ ਆਵਾਜ਼ ਮਾਰ ਕੇ ਬੁਲਾਵਾਂ, ਉਹਦੀ ਫੌਤ ਹੋ ਚੁੱਕੀ, ਉਹ ਕਬਰਾਂ ਵਿਚ ਦਫ਼ਨ ਕਰ ਦਿੱਤਾ ਗਿਆ। ਕਹਿਣ ਲੱਗਾ, ਅੱਛਾ ਤੂੰ ਉਹਦਾ ਬੇਟਾ ਹੈ? ਕਹਿੰਦਾ, ਮੈਂ ਉਹਦਾ ਬੇਟਾ ਹਾਂ। ਉਹਨੇ ਕਿਹਾ, ਮੈਂ ਤੇਰੇ ਬਾਪ ਨੂੰ ਜਦੋਂ ਮਿਲਿਆ ਉਸ ਤੋਂ ਪਹਿਲਾਂ ਵੀ 40 ਸਾਲ ਪਹਿਲਾਂ ਆਇਆ ਸਾਂ, 75 ਸਾਲ ਪਹਿਲਾਂ ਦੀ ਗੱਲ, ਉਦੋਂ ਵੀ ਮੈਂ ਇਹੀ ਮੰਗ ਕੀਤੀ, ਮੇਰੀ ਉਮਰ ਛੋਟੀ ਸੀ ਤੇ ਇੱਥੇ ਇੱਕ ਬਜ਼ੁਰਗ ਸੀ, ਉਹਨੇ ਬੜੇ ਕੀਮਤੀ ਵਸਤਰ ਪਾਏ ਸਨ, ਉਹ ਵੀ ਮੇਰੇ ਨਾਲ ਬਹਿਸਿਆ ਜਿਵੇਂ ਤੂੰ ਅੱਜ ਬਹਿਸਿਆ ਤੇ ਜਿਵੇਂ ਤੇਰਾ ਬਾਪ ਬਹਿਸਿਆ, ਉਹ ਬੁੱਢਾ ਕੌਣ ਸੀ? ਉਹਨੂੰ ਆਵਾਜ਼ ਮਾਰ ਲੈ। ਕਹਿਣ ਲੱਗਾ, ਬਾਬਾ ਕਿਹੜੀਆਂ ਗੱਲਾਂ ਕਰਨਾ, ਉਹ ਮੇਰੇ ਬਾਪ ਦਾ ਬਾਪ, ਮੇਰਾ ਦਾਦਾ ਸੀ। ਕਹਿੰਦਾ, ਮਾਰ ਆਵਾਜ਼ ਉਹਨੂੰ, ਉਹ ਵੀ ਕਹਿ ਰਿਹਾ ਸੀ ਮੈਂ ਮਾਲਕ। ਕਹਿਣ ਲੱਗਾ, ਆਵਾਜ਼ ਕਿੱਥੋਂ ਮਾਰਾਂ, ਉਹਦੀ ਮੌਤ ਹੋਇਆ ਨੂੰ ਵੀ 40 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਉਹਨੇ ਕਿਹਾ, ਫਿਰ ਹੁਣ ਮੈਨੂੰ ਦੱਸ, ਮੈਂ ਇਹਨੂੰ ਸਰਾਂ ਕਹਾਂ ਕਿ ਇਹਨੂੰ ਘਰ ਕਹਾਂ? ਗੱਲ ਧਿਆਨ ਨਾਲ ਸੁਣਿਓ, ਮੈਂ ਇਹਨੂੰ ਸਰਾਂ ਬੋਲਾਂ ਕਿ ਇਹਨੂੰ ਘਰ ਕਹਾਂ? ਅੱਜ ਤੋਂ 35 ਸਾਲ ਪਹਿਲਾਂ ਆਇਆ ਤੇ ਕੋਈ ਕਹਿ ਰਿਹਾ ਸੀ ਮੈਂ ਮਾਲਕ, ਉਸ ਤੋਂ ਪਹਿਲਾਂ 40 ਸਾਲ 75 ਸਾਲ ਪਹਿਲਾਂ ਕੋਈ ਮੈਨੂੰ ਮਿਲਿਆ, ਉਹ ਕਹਿ ਰਿਹਾ ਸੀ ਮੈਂ ਮਾਲਕ, ਤੇ ਅੱਜ ਤੂੰ ਮਿਲਿਆ, ਤੂੰ ਕਹਿ ਰਿਹਾ ਮੈਂ ਮਾਲਕ। ਮੈਂ 3 ਵਾਰੀ ਆਇਆ, 3 ਵਾਰੀ ਵੱਖ ਵੱਖ ਚਿਹਰੇ ਮਿਲੇ, ਵੱਖ ਵੱਖ ਬੰਦੇ ਮਿਲੇ, ਮੈਨੂੰ ਇੱਕ ਗੱਲ ਦੱਸ, ਜਿਸ ਘਰ ਵਿਚ ਬੰਦੇ ਰੋਜ਼ ਬਦਲਦੇ ਹੋਣ ਉਸ ਮਕਾਨ ਨੂੰ ਆਪਾਂ ਸਰਾਂ ਕਹਿੰਦੇ ਹਾਂ, ਤੇ ਜਿਸ ਮਹੱਲ ਦੇ ਵਿਚ ਪਿਆਰਿਓ ਕੋਈ 40 ਸਾਲ ਬਾਅਦ ਕੋਈ 50 ਸਾਲ ਬਾਅਦ ਬਦਲ ਜਾਏ ਉਹਨੂੰ ਘਰ ਨਾ ਕਹੋ, ਸੱਚ ਏਵੇ ਉਹੀ ਸਰਾਂ ਹੈ। ਸਰਾਂ ਵਿਚ ਕੋਈ 2-4 ਦਿਨ ਰਹਿ ਜਾਂਦਾ ਤੇ ਜਿਹਨੂੰ ਆਪਾਂ ਘਰ ਕਹਿੰਦੇ ਹਾਂ, ਇੱਥੇ 40-50 ਸਾਲ ਕੋਈ ਰਹਿ ਜਾਂਦਾ, ਚਲੇ ਤਾਂ ਉਹਨੇ ਵੀ ਜਾਣਾ, ਘਰ ਉਹਦੇ ਕੰਮ ਨਹੀਂ। ਇਸੇ ਕਰਕੇ ਗੁਰਦੇਵ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਅੰਮ੍ਰਿਤ ਬਾਣੀ ਚ, ਕਹਿੰਦੇ ਅਸਲੀ ਟਿਕਾਣਾ ਉਹ ਹੈ ਜਿੱਥੋਂ ਕਦੀ ਕੋਈ ਉਠਾਏ ਨਾ। ਜੇ ਆਪਾਂ ਸੋਚੀਏ ਮੈਂ ਘਰ ਚ ਰਹਿ, ਸਤਿਗੁਰੂ ਨੇ ਅੱਜ ਪਹਿਲਾ ਸ਼ਬਦ ਲਿਆ ਗ੍ਰਹਿ, ਤੇਰੇ ਕੰਮ ਨਹੀਂ ਆਉਣਾ ਤੇਰਾ ਘਰ। ਮੈਂ ਇਸ ਕਰਕੇ ਪਹਿਲੇ ਸ਼ਬਦ ਤੋਂ ਸ਼ੁਰੂ ਕੀਤਾ ਹੈ, ਗੁਰੂ ਨਾਨਕ ਸਾਹਿਬ ਦੇ ਬਚਨ ਨੇ ਮੁਕਾਮ ਤਿਸ ਨੂੰ ਆਖੀਐ, ਅਸਲੀ ਮੁਕਾਮ ਅਸਲੀ ਟਿਕਾਣਾ ਹੋਵੇ ਜਿਸ ਸਿਸ ਨਾ ਹੋਵੀ ਲੇਖ, ਜਿਸ ਮਕਾਨ ਵਿਚੋਂ ਜਿਸ ਘਰ ਵਿਚੋਂ ਇਉਂ ਕਹਿ ਲੋ ਜਿਸ ਟਿਕਾਣੇ ਦੇ ਉਪਰ ਨਾਸ਼ਵਾਨਤਾ ਦਾ ਕੋਈ ਹੁਕਮ ਹੀ ਨਹੀਂ, ਜਿਹੜਾ ਅਚਲ ਅਟਲ ਅਬਦਲ ਹੈ। ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚਲ ਸੀ ਮੁਕਾਮ ਉਹੀ ਏਕ। ਇਹ ਕੱਲੇ ਇੱਕ ਘਰ ਦੀ ਗੱਲ ਕੀ ਕਰ ਰਹੇ ਹਾਂ, ਇੱਥੇ ਧਰਤੀ ਤੇ ਅਸਮਾਨ ਨੇ ਫਨਾ ਹੋ ਜਾਣੇ, ਜਿਸ ਧਰਤੀ ਤੇ ਘਰ ਬਣੇ ਨੇ ਉਹ ਧਰਤੀ ਨਹੀਂ ਰਹਿਣੀ, ਤੇ ਧਰਤੀ ਤੇ ਜਾਰਕ ਮਰਲੇ ਦਾ ਘਰ ਬਣਾ ਕੇ ਐਵੇਂ ਫੂਕਾ ਮਾਰੀ ਜਾਂਦਾ ਬੰਦਾ, ਇਹ ਕਾਹਦੀ ਫੁੰਕਾਰ ਹੋਈ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤੇਰੇ ਅਰਥ ਤੇਰੇ ਇਹ ਘਰ ਨਹੀਂ, ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਅੱਜ ਦੇ ਬਚਨ ਮੈਂ ਫਿਰ ਬੇਨਤੀ ਕਰਾਂਗਾ, ਘਰ ਰਹਿਣ ਵਾਸਤੇ ਵੇ, ਘਰ ਸਦੀਵ ਕਾਲ ਨਿਭਣ ਵਾਸਤੇ ਨਹੀਂ। ਹਾਂ, ਗੁਰਬਾਣੀ ਨੇ ਇੱਕ ਗੱਲ ਜ਼ਰੂਰ ਸਮਝਾਈ, ਇਸ ਘਰ ਨੂੰ ਆਪਾਂ ਛੱਡਣਾ। ਮਹਾਰਾਜ ਜੀ ਨੇ ਬਾਣੀ ਚ ਕਿਹਾ ਤੇ ਬਾਬਾ ਫਰੀਦ ਸਾਹਿਬ ਨੇ ਤਾਂ ਸੱਚ ਇਹ ਵੇ, ਜਿੰਨੇ ਵੀ ਲੋਕ ਅਸੀਂ ਘਰਾਂ ਚ ਰਹਿੰਦੇ ਹਾਂ, ਧਿਆਨ ਦਿਆ ਜੇ ਕਿਸੇ ਬੰਦੇ ਨੂੰ ਘਰ ਮਿਲ ਜਾਏ ਨਾ, ਵਿਚਾਰਾ ਕਿਰਾਏ ਤੇ ਰਹਿੰਦਾ ਹੋਵੇ, ਆਪਣਾ ਘਰ ਬਣਾ ਲੈ ਤੇ ਫਿਰ ਬੜੇ ਪਿਆਰ ਨਾਲ ਮਾਣ ਕਰਕੇ ਵੀ ਕਹਿ ਦਿੰਦਾ, ਹੁਣ ਤਾਂ ਪਰਮਾਤਮਾ ਨੇ ਕਿਰਪਾ ਕੀਤੀ, ਸਾਡਾ ਆਪਣਾ ਘਰ ਬਣੇ। ਅੱਜ ਤੀਕਰਾਂ ਬੇਘਰ ਹੀ ਤੁਰੇ ਫਿਰੇ। ਅਸੀਂ ਘਰ ਬਣਾ ਕੇ ਕਹਿੰਦੇ ਹਾਂ ਅਸੀਂ ਘਰ ਵਾਲੇ ਹਾਂ, ਪਰ ਸੱਚ ਇਹ ਵੇ, ਗੁਰੂ ਗ੍ਰੰਥ ਸਾਹਿਬ ਦੀ ਘਰ ਦੇ ਵਿਚ ਰਹਿਣ ਵਾਲੇ ਬੰਦੇ ਨੂੰ ਵੀ ਬੇਘਰਾ ਹੀ ਕਹਿੰਦੀ ਹੈ। ਭਾਵੇਂ ਤੇਰਾ ਘਰ ਹੈ ਪਰ ਫਿਰ ਵੀ ਤੂੰ ਬੇਘਰਾ ਹੈ, ਤੇਰਾ ਆਪਣਾ ਟਿਕਾਣਾ ਕੋਈ ਨਹੀਂ, ਬੇਘਰਾ ਕਿਵੇਂ? ਬਾਬਾ ਫਰੀਦ ਸਾਹਿਬ ਦੀ ਇੱਕ ਸ਼ਲੋਕ ਹੈ ਜੀ, ਤੇ ਇਸ ਗੱਲ ਦੀ ਵਿਆਖਿਆ ਲਈ ਉਨ੍ਹਾਂ ਨੇ ਸ਼ਬਦ ਵਰਤਿਆ ਨਿਘਰਿਆ। ਨਿਘਰਿਆ ਦਾ ਅਰਥ ਹੈ ਜਿਹਦਾ ਆਪਣਾ ਕੋਈ ਘਰ ਨਹੀਂ। ਉਨ੍ਹਾਂ ਦਾ ਅੰਮ੍ਰਿਤ ਸ਼ਲੋਕ ਹੈ ਕਿ ਆਦਮੀ ਤੁਰਿਆ ਜਾਂਦਾ ਤੇ ਮੈਂ ਕਈ ਵਾਰੀ ਦੇਖਣਾ ਹੁੰਦਾ, ਸੋਚਣਾ ਵਾ ਅਸੀਂ ਦੋ ਸ਼ਬਦ ਵਰਤਨੇ, ਇੱਕ ਬਸਤੀ ਤੇ ਦੂਜੀ ਉਜਾੜ। ਇਹੀ ਹੈ ਨਾ ਪੰਜਾਬੀ ਸ਼ਬਦ ਵਰਤ ਲੋ, ਵਸਦੀ ਤੇ ਉਜਾੜ। ਵਸਦੀ ਦਾ ਅਰਥ ਹੈ ਜਿੱਥੇ ਲੋਕ ਰਹਿੰਦੇ ਨੇ ਤੇ ਉਜਾੜ ਦਾ ਅਰਥ ਹੈ ਜਿੱਥੇ ਕੋਈ ਰਹਿੰਦੇ ਹੀ ਨੇ। ਪਰ ਸਾਡੇ ਲੋਕਾਂ ਦੇ ਜ਼ੇਹਨ ਵਿਚ ਹੈ, ਅਸੀਂ ਮੰਨ ਲਓ ਮੁਹੱਲੇ ਵਿਚ ਰਹਿੰਦੇ ਹਾਂ, ਪਿੰਡ ਵਿਚ ਰਹਿੰਦੇ ਹਾਂ, ਨਗਰ ਵਿਚ ਰਹਿੰਦੇ ਹਾਂ, ਅਸੀਂ ਕਹਿੰਦੇ ਹਾਂ ਅਸੀਂ ਵਸਦੀ ਵਿਚ ਰਹਿੰਦੇ ਹਾਂ। ਤੇ ਜੇ ਕਿਤੇ ਸ਼ਮਸ਼ਾਨ ਘਾਟ ਦੀ ਗੱਲ ਕਰੋ, ਕਬਰਸਤਾਨ ਦੀ ਗੱਲ ਕਰੋ ਤੇ ਅਸੀਂ ਲੋਕ ਕਹਿੰਦੇ ਹਾਂ ਨਹੀਂ ਇਹ ਤਾਂ ਉਜਾੜ ਹੈ। ਮੈਂ ਕਹਿੰਦਾ ਨਹੀਂ, ਥੋੜਾ ਜਿਹਾ ਸਮਝੀਏ, ਜਿੱਥੇ ਅਸੀਂ ਰਹਿੰਦੇ ਹਾਂ ਉਹ ਉਜਾੜ ਹੈ, ਜਿਹਨੂੰ ਅਸੀਂ ਉਜਾੜ ਕਹਿੰਦੇ ਹਾਂ ਉਹ ਵਸਦੀ ਹੈ। ਫਿਰ ਮੈਂ ਬੇਨਤੀ ਕਰਾਂ, ਜਿੱਥੇ ਆਪਾਂ ਰਹਿੰਦੇ ਹਾਂ ਉਹ ਉਜਾੜ ਹੈ, ਉਜਾੜ ਦਰ ਤੇ ਜਿੱਥੋਂ ਰੋਜ਼ ਇੱਕ ਇੱਕ ਉਜੜਦਾ ਜਾ ਰਿਹਾ ਤੇ ਜਿਹਨੂੰ ਆਪਾਂ ਉਜਾੜ ਕਹਿੰਦੇ ਹਾਂ ਉਹ ਵਸਦੀ ਹੈ। ਜਿਵੇਂ ਅਸੀਂ ਘਰ ਚ ਰਹਿੰਦੇ ਹਾਂ, ਸਾਡੇ ਪਰਿਵਾਰ ਦੇ ਇੰਨੇ ਜੀ ਨੇ, ਤੁਸੀਂ ਆਪਣੇ ਪਿੰਡ, ਆਪਣੇ ਮੁਹੱਲੇ ਚ, ਆਪਣੇ ਸ਼ਹਿਰ ਚ, ਆਪਣੇ ਮੁਲਕ ਚ ਝਾਤੀ ਮਾਰ ਕੇ ਦੇਖੋ, ਜਿਸ ਵਸਦੀ ਵਿਚ ਲੋਕ ਰਹਿੰਦੇ ਨੇ ਉਥੇ ਰੋਜ਼ ਫੱਟੇ ਉੱਠਦੇ ਪਏ ਨੇ, ਅਰਥੀਆਂ ਉੱਠਦੀਆਂ ਪਈਆਂ ਨੇ, ਲੋਕ ਮਰਦੇ ਪਏ ਨੇ, ਉਨ੍ਹਾਂ ਨੂੰ ਚੁੱਕ ਚੁੱਕ ਕੇ ਸ਼ਮਸ਼ਾਨ ਘਾਟ ਵਿਚ ਲਿਜਾਇਆ ਜਾ ਰਿਹਾ। ਜੇ ਵਸਦੀ ਹੋਵੇ ਤੇ ਬੰਦੇ ਦੀ ਮੌਤ ਕਿਉਂ ਹੋਵੇ? ਸੱਚ ਇਹ ਵੇ, ਉਹ ਵਸਦੀ ਨਹੀਂ, ਉਹ ਉਜਾੜ ਵਾਲੀ ਥਾਂ ਏ, ਇੱਕ ਇੱਕ ਕਰਕੇ ਉਜੜਦੇ ਪਏ ਨੇ ਤੇ ਜਿਸ ਕਬਰਾਂ ਨੂੰ ਆਪਾਂ ਕਹਿੰਦੇ ਆ ਇਹ ਉਜਾੜ ਕੇ, ਸੱਚ ਇਹ ਵੇ, ਜਿਹੜਾ ਉਥੇ ਵਸ ਗਿਆ ਉਹ ਦੁਬਾਰਾ ਕਦੀ ਬਾਹਰ ਆਇਆ ਹੀ ਨਹੀਂ। ਮੈਂ ਸ਼ਾਇਦ ਇਹਨੂੰ ਐਕਸਪਲੇਨ ਕਰ ਸਕਿਆ ਹੋਵਾਂ, ਜਿਹਨੂੰ ਅਸੀਂ ਵਸਦੀ ਕਹਿ ਰਹੇ ਹਾਂ ਕਿ ਅਸੀਂ ਇੱਥੇ ਵਸਨੇ ਨਹੀਂ। ਪਿਆਰਿਓ, ਇਹ ਉਜਾੜੇ ਵਾਲੀਆਂ ਥਾਵਾਂ ਨੇ, ਇੱਥੇ ਸਾਡੇ ਬਜ਼ੁਰਗ ਉਜੜ ਗਏ, ਸਾਡੀਆਂ ਪਹਿਲੀਆਂ ਪੈੜੀਆਂ ਪੀੜੀਆਂ ਉਜੜ ਗਈਆਂ, ਉਜੜਨ ਦਾ ਮਤਲਬ ਚਲੀਆਂ ਗਈਆਂ, ਤੇ ਆਪਾਂ ਵੀ ਇਸ ਉਜਾੜੇ ਵਿਚ ਬੈਠੇ ਹਾਂ। ਪਰ ਜਿੱਥੇ ਉਨ੍ਹਾਂ ਨੂੰ ਫੂਕ ਕੇ ਆਏ ਪਿਆਰਿਓ, ਉਹ ਇਹੋ ਜਿਹੇ ਵਸੇ ਜਿਨ੍ਹਾਂ ਨੂੰ ਕਬਰਾਂ ਵੀ ਦਫਨਾ ਕੇ ਆਏ, ਇਹੋ ਜਿਹੇ ਵਸੇ ਉਹ ਦੁਬਾਰਾ ਇਸ ਉਜਾੜੇ ਵਾਲੀ ਥਾਂ ਤੇ ਆਈ। ਬਾਬਾ ਫਰੀਦ ਸਾਹਿਬ ਨੇ ਘਰ ਦਾ ਮਾਣ ਕਰਨ ਵਾਲੇ ਨੂੰ ਵੀ ਨਿਘਰਾ ਕਿਹਾ ਹੈ, ਉਨ੍ਹਾਂ ਕਿਹਾ ਤੇਰੇ ਕਿਸੇ ਕਾਜ ਨਹੀਂ। ਬਾਬਾ ਸਾਹਿਬ ਦਾ ਪਵਿੱਤਰ ਸ਼ਲੋਕ ਹੈ ਕਿ ਗੌਰ ਨਿਮਾਣੀ ਸੱਡ ਕਰੇ। ਗੌਰ ਦਾ ਅਰਥ ਕਬਰ ਤੇ ਨਿਮਾਣੀ ਦਾ ਅਰਥ ਹੈ ਜਿਹਨੂੰ ਕਿਸੇ ਮਾਨ ਨਹੀਂ ਦਿੱਤਾ। ਸੱਡ ਕਰੇ ਮੀਨਸ ਆਵਾਜ਼ਾਂ ਮਾਰਦੀ। ਜਦੋਂ ਅਸੀਂ ਕਬਰ ਕੋਲੋਂ ਲੰਘਨੇ ਹਾਂ ਤੇ ਉਹ ਆਵਾਜ਼ਾਂ ਮਾਰਦੀ ਹੈ ਤੇ ਬੰਦਾ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ। ਮੌਤ ਰੋਜ਼ ਸਾਨੂੰ ਲੰਘਦਿਆਂ ਨੂੰ ਕਹਿ ਰਹੀ ਏ, ਜਿੰਨੀ ਮਰਜ਼ੀ ਕਾਰ ਦੀ ਰੇਸ ਤੇ ਸਪੀਡ ਨਾਲ ਭਜਾ ਲੈ ਗੱਡੀ, ਚੇਤੇ ਰੱਖੀ ਇੱਕ ਦਿਨ ਤੈਨੂੰ ਵੀ ਮੇਰੇ ਕੋਲ ਹੀ ਆਉਣਾ ਪੈਣਾ। ਅੱਜ ਤਾਂ ਨੀ ਤੂੰ ਮੈਨੂੰ ਸੁਣਦਾ, ਅੱਜ ਤੂੰ ਘਰ ਜਾ ਰਹੇ। ਬਾਬਾ ਸਾਹਿਬ ਨੇ ਕਿਹਾ ਗੌਰ ਨਿਮਾਣੀ ਸੱਡ ਕਰੇ ਨੇ ਘਰਿਆ, ਘਰ ਆਓ। ਤੇਰਾ ਕਾਜ ਨਾ ਗ੍ਰਹਿ ਰਾਜ ਮਾਲ ਨੇ ਘਰਿਆ, ਇਹਦਾ ਮਤਲਬ ਤੇਰਾ ਕੋਈ ਟਿਕਾਣਾ ਹੀ ਨਹੀਂ। ਨਿਘਰੇ ਦਾ ਅਰਥ ਹੈ ਬੇਘਰਾ। ਕਬਰ ਆਵਾਜ਼ ਮਾਰ ਕੇ ਕਹਿੰਦੀ ਏ, ਉਹ ਬੇਘਰੇ ਬੰਦੇ ਤੂੰ ਮੇਰੇ ਕੋਲ ਆ ਜਾ। ਬੰਦਾ ਕਹਿੰਦਾ ਮੈਂ ਕਿਉਂ ਤੇਰੇ ਕੋਲ ਆਵਾਂ, ਮੇਰਾ ਆਪਣਾ ਘਰ। ਅੱਗੋ ਫਿਰ ਬਾਬਾ ਸਾਹਿਬ ਕਹਿੰਦੇ ਕਬਰ ਬੋਲ ਕੇ ਕਹਿ ਰਹੀ ਏ ਕਿ ਸਰ ਪਰ ਮੈਥੇ ਆਵਣਾ, ਘਰਾਂ ਵਿਚ ਰਹਿਣ ਵਾਲਿਓ ਇੱਕ ਦਿਨ ਤੁਹਾਨੂੰ ਮੇਰੇ ਘਰ ਵਿਚ ਆਉਣਾ ਪੈਣਾ। ਗੌਰ ਨਿਮਾਣੀ ਸੱਡ ਕਰੇ ਨੇ ਘਰਿਆ, ਕਰ ਆਓ। ਸਰ ਪਰ ਮੈਥੇ ਆਵਣਾ, ਮੇਰੇ ਕੋਲ ਆਉਣਾ ਪੈਣਾ। ਮਰਨੋ ਨਾ ਦਰਿਆਓ ਨਾ ਡਰ, ਕਿਉਂਕਿ ਬੇਘਰਿਆ ਇੱਕ ਦਿਨ ਮੈਂ ਤੇਰਾ ਘਰ ਬਣਾਂਗੀ। ਮੈਂ ਥੋੜੀ ਜੀ ਬੇਨਤੀ ਕਰਦਿਆਂ, घर ते कम नहीं जे आने पर जिस संगत घर विच तुसी बैठे हो ना प्यारियो इस संगत घर नू कदी किसे नहीं उजार सकना। जिस बंदगी वाली थां ते तुसी बैठे हो सत संगत च बैठे हो दुनिया की कोई ताकत नहीं इस घर नू उजार सके। इस घर विच जिन्ना ज्यादा बहांगे उन्ना रब दे घर भी सादा टिकाणा बने। इसे करके गुरु अर्जुन देव रात नू सानू सौन लगे जेड़ा शब्द सोहला साहब जी का पंजवां अमृत बोल के उहदे विच बेनती रूप कह रहे ने कि करो बेनती सुनो मेरे मीता संत टहल की बेला इया खार चलो खर लाहा आ गए बसन सगेला घर नहीं जाना लाह जाना नाम दा इया खार चलो खर लाहा आ गए बसन सुहेला औद घटे दिन सुरहना रे मन गुरमिल काशवारे रहाओ। इस संसार बेकार संसे में तरयो ब्रह्म ज्ञानी जिसे जगाए पियावे ए रस अकथ कथा तिन जानी जाको आए तेरा काज न ग्रह राज माल जाको आए सोई विहाजो हर गुरते मने बसेरा निज कर महल पावो। देखो आज अपना घर आना जरा शरीर है ए गुरबाणी ने तो इनू भी घर मनिया ना। दास ने पिछले साल च एक दिन घर दी गल चली सी ते बेनती कीती सी गुरबाणी विच घर दे कई अर्थ ने हुण जेड़ा आपां शरीर लैके बैठे इहदे अंतरीव अर्थ करो। जे तेरा करा काज ना ग्रह राज माल जे इट्टां वाला घर तेरे काम नहीं जे बंदगी नहीं करदा ते प्यारिया आ चमड़ी वाला घर भी किसे काम नहीं इहदा भी की फायदा। गुरु साहिब दी अमृत बचना च इक दिन अर्ज कीती सी कि ऐसे घर हम बहुत बसाए जब हम राम गर्व होया है। पता नहीं किन्ने वारी एहो जिहे घर वसाए प्यारियो जदों कोई उस घर च जाएगा इस घर नूं मैं भी छड्डना तुसी भी छड्डना साडे वड्डे वडेरे भी छड्ड गए जिहड़ा इस घर च आ गया ना उहनूं घर छड्डना पैणा भावें बॉडी घर है भावें इट्टां वाला घर इह दोनों ही छड्डने पैणे ने। पर जिहड़ा गुरु दी संगत दे घर विच आ गया सच इह दे ओनू ना जमदूत उजाड़ सकदा है ना माया उजाड़ सकदी है। जेड़ा सत संगत घर विच आ जाए ओ निज घर दा अर्थ अपना घर ए अपना घर नहीं ए निज घर नहीं। मैं चलो एक कहानी तुहानू सुनाई कि उहने कहा मेरा घर फकीर ने कहा नहीं सरां नहीं प्यारियो ए भी तां सरां दी तरह ही है। हां फर्क इन्ना सरां विच बंदे बदलदे रहिंदे ने पर कमाल दी गल ए आत्मा सरावां बदलदी रहिंदी फर्क इन्ना थोड़ा फिर समझ सरां विच बंदे बदलदे ने पर इहदे विच तां रहण वाला ही बदल जांदा है ते नाल ही खत्म हो जांदी। महाराज सच्चे पातशाह कहिंदे ने अपना घर ओह हुंदा है जिथों कोई बाहर ना कर सके पर इह घर तां अपना नहीं जिथे तू रह रहा कै। सतगुरु ने कहा जाको आए सोई बिहाजो हर गुरते मने बसेरा निज घर महल पावो सुख सहजे बौर ना होएगो फेरा तेनूं परत के आउणा नहीं पवेगा। जेड़े अपने घरां विच चले जाण अपने घरां विच गया होया नूं कौन कर सकेगा अपने घर दी टोल विच खां। इसे करके मेरे सतगुरु ने कहा मेरे ते वाहिगुरु जी ने तरस कीता मैनूं अपना घर दे दिता। जिवें असीं शब्द पढ़ने हां हरख अनंत सोग नहीं दिया सो घर गुरु नानक दिया ओ टिकाणा ओ घर। अज सिर्फ पहली बेनती ए सी कि तेरा काज तेरे काम नहीं आउणा ग्रह। उस तो बाद दूजा शब्द गुरु अर्जुन देव ने वरत्या है राज। जेड़ा बंदा राज भाग ते बैठा है किसे भी धरती दा होवे ते धरती दे किसे दे खिते विच भी ओ राज भाग कहम करके बैठा होवे महाराज कहिंदे मैनूं अज तक दसो केड़े बंदे ने जिन्हां दा राज भाग अगे नाल गया हो। जे घर अगे नहीं जाना ते हकूमतां केड़ियां अगे जानियां। आप जपजी साहिब दा पाठ कर दे ते मेरा ख्याल जो गुरु नानक साहिब जी ने कहा इन्नी सहमति अज तक किसी इंसान नूं नहीं जे मिली। महाराज ने जिहड़ा मापदंड रखिया है ना अज तक ओहदे बराबर नहीं कोई पहुंचिया। वह मापदंड ए वे कि आदमी की उम्र 40 युग सारी धरती का राजा बच्चा बच्चा ओहदे नाम तो जाणू ते कोई भी बंदा ओहदा विरोधी नहीं ओहदी आपोजिशन नहीं कोई भी बंदा पिठ पिछे भी ओहदी निंदिया नहीं करता घर घर विच ओहदे यश है घर घर विच ओहदी शोभा है। ते गुरु नानक साहिब कहिंदे याद रखी ہر بندہ تیرے نال سہمت کہ گھر گھر وچ لوک تیری گناں دے سوہلے گاؤندے نے پر جے پرمیشور دی بندگی نہیں اینا راج پاک کمان والیا او دے گھر وچ تیری قیمت کیڑے جنی پہنی ہن دسو کی راج پاک نال ہے ستگراں دے امرت بچن نے جے جگ چارے آر جا ہور دسونی کوئی میں وشے تو پٹکیا نہیں تیرا کاج نہ گرہ راج میں دوجے شبد تے آیا راج جے جگ چارے آر جا ہور دسونی ہوئے نواں کھنڈا بھی جانیاں نال چلے سب کوئی چنگا ناؤ رکھائے کہ جس کیرت جگ لے جے تس نظر نہ آوی تا وات نہ پوچھے کہ اینا کچھ لے کے جے او دی نظر چ پروان نہیں ہویا جے تس نظر نہ آوی تا وات نہ پوچھے کہ کیٹا اندر کیٹ کر دوشی دوش دھرے پیارے ہو ایڈا وڈا راجہ کیڑیاں وچو نیواں کیڑا تھاپ کے او دے سر تے دوش لایا تو راج پاک دا سکھ مانیا پر شائی نو چیتے نہیں کیتا اس تو بعد میں ایک پرمان خور بانی چو جیتسری کی وار دے دو شلوک تے ایک پوڑی گرو ارجن صاحب دے امرت بول کی جیڑا راج پاک ہے انج ویسے مہاراج جی نے بانی چے بچن کہنے کہنے پورب لے کیتے ہوئے چنگے پن کرم کر کے راج پاک مل دے لے جدو بندہ راج پاک تے بیٹھ دے تے بہو گنتی وچ میں بہو گنتی شبد برت رہا بہو گنتی چ راج ستا تے قابج کوئی بندیاں دی بدھی پرشت ہو جاندی انہاں دی مت ماری جاندی آپ آویں ڈیموکریسی ہے جنی دیر تک لوگ ووٹ ونگ دے نے غریباں دیاں چونپڑیاں چ جا کے انہاں دے نیانیاں دا نک وی سنک دے جے اے انے ترلے مار دے دن رات نیانے چکی جان گے غریباں دے کوئی جھاڑو لائی جائے گا کوئی نالی صاف کری جائے گا تے پیاریو جیڑے ووٹ منگل لگیا نالیاں صاف کر دے نے تے جدو سرکار بن دی اے چنڈی والی کار مل دی اے اسے کاراں دے ٹائر نال چکر اڑا کے تہاڈے کپڑیاں دواگی کر جاندے بندے تاں اوہی نے نا میں بینتی کراں گا جے گھر کم نہیں تے راج پاک تے بیٹھے بندیاں چیتے رکھی اینوں دویش نال جائیو تیرا راج پاک بھی اگے کسے کم نہیں اے کتھے جانا ہے نال گرو ارجن صاحب دا بچن بسنت سورگ لوک ہے جت تے پرتھوی نہ وکھنڈنے اینا سکھ سورگ لوک وچ وسدا ہوے ہر سکھ ساری دھرتی تو نے فتح پائی ہوے بسنت سورگ لوک ہے جت تے پرتھوی نہ وکھنڈنے بسرنت ہر گوپال ہے نانک تے پرانی ادیان بھرمنے جے راج ستا تے قابج نو واہگرو جی دی یاد بھل گئی سائیں دی یاد وسر گئی تے مہاراج سچے پاتشاہ کہندے نے اس طرح پٹک جائے گا جویں جنگل وچ کوئی بندہ پٹک گیا ہو بسرن تہار گوپال ہے نانک تے پرانی ادیان بھرمنے کوتک کوڑ تماشیاں چیتنا آپ سناؤں جے رنگ تماشے راج بھاگ دے دیکھے سائیں دا نام بھل گیا چیتنا آپ سناؤں نانک کوڑی نرک برابرے اجر سوئی تھاؤں اگے کہ پاؤڑی ماہ پیان ادیان نگر کر مانیا چوڑ سمگری پیک تیرا کاج نہ گرہ راج مال چوڑ سمگری پیک سچ کر جانے جھوٹیاں چیزاں نو سچ سمجھی بیٹھے کام کرودھ اہنکار پھر اے دیوانے جدو راج پاگ آیا کام دیو شالے اٹھے کرودھ دے آئے ہنکار وچ چلا ہو گیا بندہ کام کرودھ اہنکار پھر اے دیوانے سر لگا جم ڈنڈ تاں پچھتانے تے مہاراج کہندے بن پورے گردیو پھر اے شیطانیا جے نام نہیں تے ایڈا راج پاگ لے کے بھی سچ اے بندے دے پلے کچھ بھی دیکھو اج پہلا بچن اسی شبد دے ارتھ اور انہاں دی تھوڑی تھوڑی ویاکھیا نال کری جانے رام کلی محلہ پنجواں پنجویں گردیو دا بچن تیرا گرہ نہ راج تیرا کاج نہ گرہ راج مال تیرے کام نہیں آونا کر تیرے کام نہیں آونا راج تیرے کام نہیں آونا مال اسبا جو کوئی تو تن پدارت کٹھا کری بیٹھے گرو ارجن صاحب پہلا بچن کہنے اے تیرے کام آن والا نہیں اس تو بعد جننے تیرے اے جنجال نے تیرا کاج نہ دکھ ہے جنجال جننے تو چمبیلے پائی بیٹھے میں اج ایتھے ہاں کل نوں میں فلانا کام کرنا ہے میری دوڑ بھاجی نہیں مکدی. مہاراج کہندے جننے مرضی مایا دے چمبیلے پا لے سچ ایوے انہاں وچوں کوئی بھی چمبیلا تیرے لیکھے نہیں پینا, نہ راج نہ گھر نہ مال تے نہ تیرے اے مایا دے چمبیلے کم آنے خان.
عشت میت جان سب چھلے,
عشت میت جان سب چھلے. ہن عشت دا ارتھ ایتھے مرشد نہیں کرنا. بانی چ ایک ایتھ شبد عشت شبد تے ایتھڑا شبد اسی پڑھنے خان. عشت دا ارتھ پیارا, او پیارا پتر بھی ہو سکدا ہے, استری بھی ہو سکتی ہے, متر بھی ہو سکتا ہے, دھن بھی ہو سکتا ہے. مہاراج کہندے نے کلا گھر راج دا پیسہ دولت نہیں, سچ ایوے کہ تیرے نال آ جڑے تیرے پیارے سبندی نے جننے تیرے رشتے دار نے عشت. دوجا کہ شبد مہاراج نے ورتیا میت, تیرے متر اے دل دیا گلا جنہاں نال ساتھ کرنا ہے. جان سب چھل ہے, یہ سارے چھل روپ نے, یہ اج دس دے پے نے کل نو انہاں نے دسنا نہیں, یہ اج تیرے نال نے کل نو انہاں نے تینوں دسنا نہیں. عشت میت جان سب چلے, چاہے پیارے متر ہون چاہے رشتے دار ہون, یہ سارے ہی چھلاوا روپ نے. ہن چھلاوے دا ارتھ ہوندا ہے کہ جو کچھ دسدا ہے حقیقت وچ او نہ ہووے. میں چھل دے تھوڑے جے ارتھ کر دینا. عشت متر کیویں چھلاوا نے, جو کچھ سانو دس رہا ہے تے جو کچھ اسی اپنے من چ اودے پرتی سوچی بیٹھے ہاں او کچھ نہ ہووے تے نکلے کچھ خور او چھلاوا. اینو تھوڑا جا بھائی صاحب بھائی گرداس صاحب دی رچنا وچوں اسی بڑا سوکھا ارتھ کر سکاں. او کہندے نے دیکھو کہ جدوں گرمی پیندی چھل کی چیز ہے تے تسی دیکھدے ہو سورج دیاں کرناں ریتلی دھرتی تے پیندیاں نے زمین تے, تے جدوں باہر نکلیے دوپہر نوں تے مارو تھل وچ انج لگدا ہے کہ جویں چمکدی ہوئی ریت پانی دیاں ترنگاں بن بن کے پانی دیاں لہراں بن کے ساڈے بلا رہی ہے. چھل کی ہے عشت میت جان سب چھل ہے. ہن او پانی پرتیت ہوندا ہے پر جیڑا سوجوان بندا ہے نا او کدی چمکدی ریت تے بھروسہ کر کے پانی جان کے ادھر دوڑدا نہیں. پر مرگ بچارا ایسا پشو ہے جانور ہے جنوں چمکدی ریت چھل لیندی, او پانی سمجھ کے پیاس دا ماریا ادھر دوڑدا ہے پر جنہ او تیزی نال دوڑدا ہے اونی اونی چمک دور ہو جاندی ہے. سچ ایوے کہ جویں چمک دی ریت دورو پانی دس دیے نیڑے جاؤ تے پانی دی بوند بھی نہیں, اسی طرح متر بھن برا کہ اس طرح دس دے نے جویں ریت چمک دی پانی اے چمک دے کوئی اپنے دس دے نے پر جدن موت نیڑے آئی تے انہاں وچوں کوئی بھی اپنا نہیں. اے شل روپ ہے چمک دی ریت پانی کہ پر نیڑے جاؤ پانی کہ نے. دوجی بینتی کرا سانو سپنا آؤں دے بندہ دیاری کر دے تے رات نو سپنا آیا وہ بادشاہ بن گیا تے جدو اکھ کھول دیئے تے او بھی کہندا اے میرے نال رات شال ہو گیا کہ جو کوئی سپنے دسیا سویرے حقیقت وچ او ہے. تیسری بینتی کرا آ تسی رکھ دی شان تھلے بیٹھے تے اے شان وی تاں شال ہے, جدو سورج چڑھدا ہے تے اے دی شان کدی چڑھ دے نوں نہیں کوئی, اے دی شان لیندے ول ہوندی ہے. جوں جوں سورج گھمی جاندا ہے سچ ایوے تیوں تیوں اے دی شان وی گھمی جاندی ہے. مہاراج کہندے نے رکھ دی شان تے بھروسہ نہ کریں, سویرے جتھے بیٹھا شام نوں اوتھے توپا جانی ہے. کہن لگے جویں رکھ دی شان چھل گئے جنہاں نوں توں شان سمجھ کے نیڑے بیٹھا ہے, سچ ایوے ایک دن نہ شاواں نے وی سر اتوں چلے جانا. عشت میت جان سب چھل ہے, اے متر اے رشتے دار اے سب چھل روپ نے نہ جانا ہے. تاں ہی ستگرو دے پیارے سکھ بھائی گرداس صاحب نے کیا کہ ہر چندوری دے کے کر دے پرواسا, تھل وچ تپن پٹھیاں لو کیوں لہ پیاسا, سپنے راج کمائی ہے کر بھوگ بلاسا, شایا برکھ نہ رہ تھر پوجا کیوں آسا, باجی گھر دی کھیڑ جوں سب کوڑ تماشا. دیکھو عشت میت جان سب چھل ہے, اے جان والے نے. اسے کر کے گرو ارجن صاحب کہندے نے کہ کروڑا لوگ دھرتی تے رہندے نے پر کروڑا وچوں سمجھ کسے ٹامے ٹامے نوں پیندی ہے شل روپ نے. کوئی جانے کون یہاں جگمیت, جس ہوئے کرپال سوئی بد بوجھے تاں کی نرمل ریت. मात पिता जिन्ने भी ए रिश्तेदार ने ए सारे छल रूप ने माता ने पिता ने सुत बनता इष्ट मीत अर भाई पूर्व जन्म के मिले संजोगी अंतै को न सहाय। इन गुरु अर्जुन साहब जी ने यह कहा भी किसे टावे टावे नु समझ पैंदी। गुरु नानक साहब दे बचन ने जन पिसर पदर बिरादरा कस नेस दस्तंगीर ए छल रूप ने मेरी बेनती जे इनू ए ना समझिया सी नफरत करनी पर इस सच्चाई नु मन के चलिए के ए नाल जान वाले नहीं। जिवें घर काम नहीं आउणा राज काम नहीं आउणा धन काम नहीं होना ते जिन्ने मर्जी प्यारे सज्जन मित्र होण मरदियां इन्हां विचों किसे काम नहीं आउणा। गुरु अर्जुन साहब कहिंदे इष्ट मीत जान सब छल है ए सारे छल रूप ने पर सानू उदास नहीं कौन दिता। नाल गुरु अर्जुन साहब कहिंदे आ मैं तेनू दसा राज नहीं जाएगा घर नहीं जाएगा धन नहीं जाएगा मां बाप पुत्र धियां भैण भरा मित्र नहीं जाणगे आ मैं एक मित्र तेनू दस के जाना जेड़ा ना इथे कदी साथ छड़दा है ते ना उथे छड़दा है। धन गुरु अर्जुन साहब ओ मित्र कौन कहे अगे फिर सतगुरु बख्शिश कर देखन।
हर हर नाम संग तेरा चले
हर हर नाम संग तेरा चले ए नहीं जानगे पर जिन्ना तू सवेरे उठ के वाहगुरु वाहगुरु जप लिया जिन्ना तू सवेरे अमृत वेले उठ के गुरबाणी पढ़ ली एदे विच्चों कोई भी तेरा साथ नहीं छड़ेगा। तेरा एक घड़ी घड़ी तो बहुत ज्यादा है अद्धे खिन दा जपया होया नाम भी तेरे नाल जाएगा। हुण इह सतगुरु ने मोहर ला दित्ती इह फैसला महाराज ने दे दित्ता मनना ना मनना इह फिर जीव दे अपने कर्मा ते भी निर्भर करदा। राज भाग माल असबाब सज्जन मित्र नहीं पर हर हर नाम संग तेरे चले तेरे नाल नाम जाएगा। किथे जाएगा जिथे इष्ट मीत नहीं जाते वैदो ना वाई भैनो ना पाई जिथे डॉक्टर नहीं जाने जिथे भरा नहीं जाने जिथे मित्र स्त्री ने नहीं जाना पति ने नहीं जाना वैदो ना वाई भैनो ना पाई एको सहाई राम है। जय मात पिता सुत मीत ना पाई इष्ट मीत जान सब छल है। जय मात पिता सुत मीत ना पाई मन ऊहा नाम तेरे संग सहाय। महाराज कहिंदे ने प्यारिया ए सारे उथे तेरे नाल जान वास्ते ने महाराज जी कृपा कर रहे ने। फिर ए नाम उथे पहुंचदा जिथे शरीर ने भी नहीं जाना। जय मात पिता सुत मीत ना पाई मन ऊहा नाम तेरे संग सहाय। जय महा भयान दूत जम दल है जिथे डर लगदा जमदूत ने तै केवल नाम संग तेरे चले सिर्फ तेरे नाल जाएगा जपया होया वाहेगुरु तेरे नाल जाएगा कीती कोई सेवा तेरे नाल जाएगा कीता होया बोलिया होया गुरु दा बचन। इनू थोड़ा जा फिर मैं खोल सका देखो ए बॉडी ते नहीं जाना ए सानू सब नू पता है पर इस गल नू भुलिए ना कि इस बॉडी नाल जे कली दुनियादारी ढोवांगे ते ओदे विचों टका एक नहीं जाना ते जे इस बॉडी नाल दुनिया विच रहिंदिआं दीन नू कमा लांगे शब्द नू कमा लांगे ते जदों ए बॉडी चली जाएगी ना प्यारियो अंदर वाली आत्मा नाल गुरु दा नाम फिर जाएगा वो नाल तुरेगा। उंज वैसे असी कई बारी कहने हुण आम साडे लोग भी कहन लग पए मर गए ते कहानी खत्म अगा केड़ा जी कोई लेखा नहीं कोई जमदूत नहीं कोई धर्मराज नहीं कोई कर्म नहीं। ए साडी नवी विचारधारा नास्तिकता नू जिन्हां ने जन्म दिता होए पर मैं बेनती करांगा प्यारियो साडी बॉडी आ पंजां तत्तां दा पुतला है। इस बॉडी विच एक शरीर है जिन्हू सूक्ष्म शरीर कहा जांदा है ए स्थूल है इस स्थूल विच सूक्ष्म है ते पुराने लोग कहिंदे सन उस सूक्ष्म तो अगे कारण है कारण शरीर काला रंग ओदा जिहड़ा अज्ञानता विचों पैदा होया हौ विचों पैदा होया जदों इस स्थूल शरीर नू छड्डना है ए आप मैं सब ने छड़ने पर जेड़ी कीती कोई कमाई कह जपया होया नाम कह वह साडे सूक्ष्म शरीर दे नाल जाएगा। असी कहांगे लो जी कि ए किवें चला गया। मैं तां कई वारी कहना गुरमुखो जे बंदे नू हत्थी संस्कार कीता आपां अपने हत्थियों नू इशनान करा के अगम दे विच भेट कर दिता ते फिर साडे लोग कहन लग पए नहीं नहीं ਹੁਣ ਤਾਂ ਕਹਾਣੀ ਖਤਮ ਹੋਣ ਅੱਗੇ ਕੀ ਜਾਣਾ, ਉਹ ਤਾਂ ਸੜ ਗਿਆ। ਜੇ ਤੁਸੀਂ ਪੰਜਵੇਂ ਸੱਤਵੇਂ ਦਿਨ ਬਾਅਦ ਪਾਠ ਦਾ ਭੋਗ ਪਾ ਕੇ ਦਸਵੇਂ ਦਿਨ ਭਾਈ ਸਾਹਿਬ ਤੋਂ ਅਰਦਾਸ ਕਰਾਉਂਦੇ ਹੋ, ਮਹਾਰਾਜ ਜਿਹੜਾ ਸੜ ਚੁੱਕਾ ਜਿਹਨੂੰ ਆਪਣੇ ਹੱਥੀ ਸਾੜਿਆ, ਕਿਰਪਾ ਕਰਿਓ ਇਹਨੂੰ ਚਰਨਾਂ ਚ ਨਿਵਾਸ ਦਿਆ ਜੇ। ਜੇ ਮਰਨ ਤੋਂ ਦਸ ਦਿਨ ਬਾਅਦ ਕੀਤੀ ਹੋਈ ਅਰਦਾਸ ਕਰਕੇ ਕਹਿੰਦਾ ਚਰਨਾਂ ਚ ਥਾਂ ਦਿਆ ਜੇ, ਇਹਦਾ ਮਤਲਬ ਜੇ ਤੇਰੀ ਅਰਦਾਸ ਦੇ ਬੋਲ ਜਾ ਸਕਦੇ ਨੇ ਤੇ ਜਿਨੇ ਜਿਉਂਦੇ ਜੀ ਬੰਦਗੀ ਕੀਤੀ ਉਹ ਬੰਦਗੀ ਨਾਲ ਕਿਉਂ ਨਹੀਂ ਜਾਏ। ਦੇਖੋ ਇੱਕ ਭਰੋਸਾ ਹੀ ਬਣਾ ਕੇ ਅਸੀਂ ਕਹਿੰਦੇ ਹਾਂ ਨਾ ਕਿ ਨਾਲ ਚੱਲੇਗਾ। ਮੇਰੇ ਗੁਰੂ ਅਰਜੁਨ ਸਾਹਿਬ ਨੇ ਕਿਹਾ ਹਾਂ ਸਰੀਰ ਸੜ ਜਾਂਦਾ ਪਰ ਜਪਿਆ ਹੋਇਆ ਨਾਮ ਚਿਖਾ ਚ ਨਹੀਂ ਸੜਦਾ। ਸਰੀਰ ਪਾਣੀ ਵਿਚ ਜਲ ਪ੍ਰਵਾਹ ਹੋ ਜਾਂਦਾ ਪਰ ਜਪਿਆ ਹੋਇਆ ਨਾਮ ਪਾਣੀ ਵਿਚ ਪ੍ਰਵਾਹ ਨਹੀਂ ਹੁੰਦਾ। ਸੱਚ ਇਵੇਂ ਕਿ ਸਰੀਰ ਨੂੰ ਬਿਮਾਰੀ ਖਾ ਜਾਂਦੀ ਏ ਪਰ ਜਪੇ ਹੋਏ ਨਾਮ ਨੂੰ ਬਿਮਾਰੀ ਨਹੀਂ ਖਾ ਸਕਦੀ। ਤਾਂ ਹੀ ਸਾਹਿਬ ਦੇ ਬਚਨ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ। ਇਹ ਮੇਰੇ ਨਾਲ ਚੱਲਣ ਵਾਲਾ ਹੈ ਗੁਰ ਕਾ ਬਚਨ ਬਸ ਹੈ ਜੀ ਨਾਲੇ ਆ ਸੂਕਸ਼ਮ ਦੇ ਨਾਲ ਚੱਲੇਗਾ ਗੁਰੂ ਦਾ ਸ਼ਬਦ। ਗੁਰ ਕਾ ਬਚਨ ਬਸ ਹੈ ਜੀ ਨਾਲੇ ਜਲ ਨੀ ਡੁੱਬੈ ਤਸਕਰ ਨੀ ਲੇਵੈ ਪਾਹੇ ਨਾ ਸਾਕੈ ਜਲੈ। ਮੈਂ ਪਹਿਲੇ ਪਦੇ ਦੇ ਸਿਰਫ ਅਜੇ ਅਰਥ ਕੀਤੇ ਨੇ ਕਿ ਰਾਜ ਘਰ ਪੈਸਾ ਦੌਲਤ ਇਸ਼ਟ ਮਿੱਤਰ ਸੱਜਣ ਕੁਛ ਵੀ ਨਹੀਂ ਜਾਣਾ ਛਲ, ਪਰ ਹਾਂ ਵਾਹਿਗੁਰੂ ਦਾ ਨਾਮ ਜਪ ਲੋ ਤੇ ਇਹ ਨਾਲ ਹੀ ਚੱਲੇਗਾ। ਅੱਗੇ ਹੁਣ ਰਹਾਉ ਦੇ ਬਚਨ ਨੇ ਗੁਰੂ ਅਰਜੁਨ ਸਾਹਿਬ ਅੱਗੇ ਬਖਸ਼ਿਸ਼ ਕਰਦੇ ਹਨ।
ਰਾਮ ਨਾਮ ਗੁਣ ਗਾਏ ਲੇ ਮੀਤਾ ਹਰ ਸਿਮਰਤ ਤੇਰੀ ਲਾਜ ਰਹਾ।
ਹੁਣ ਪੁੱਛੀਏ ਧੰਨ ਗੁਰੂ ਅਰਜੁਨ ਦੇਵ ਜੀ, ਇਹ ਤਾਂ ਆਪ ਜੀ ਨੇ ਕਹਿ ਦਿੱਤਾ ਹਰ ਹਰ ਨਾਮ ਸੰਗ ਤੇਰਾ ਚੱਲੈ, ਹੁਣ ਇਹ ਸਾਨੂੰ ਦੱਸੋ ਉਹ ਹਰ ਹਰ ਨਾਮ ਕਿਵੇਂ ਨਾਲ ਚੱਲੇਗਾ, ਕਿਵੇਂ ਉਹਨੂੰ ਇਕੱਠਿਆਂ ਕਰੀਏ। ਤੇ ਫਿਰ ਸਾਹਿਬ ਅੱਗੇ ਬਚਨ ਕਰ ਰਹੇ ਨੇ ਰਹਾਉ ਦੀਆਂ ਤੁਕਾਂ ਨੇ ਕਿ ਰਾਮ ਨਾਮ ਗੁਣ ਗਾਏ ਲੇ ਮੀਤਾ, ਕਹਿੰਦੇ ਉਹ ਮੇਰੇ ਮਿੱਤਰ ਤੂੰ ਪਰਮਾਤਮਾ ਦੇ ਗੁਣ ਗਾਇਆ ਕਰ। ਰਾਮ ਨਾਮ ਗੁਣ ਗਾਏ ਲੇ ਮੀਤਾ, ਜੇ ਤੂੰ ਉਹਦੇ ਨਾਮ ਨੂੰ ਜਪੇਗਾ ਹਰ ਸਿਮਰਤ ਤੇਰੀ ਲਾਜ ਰਹਿ। ਲਾਜ ਦਾ ਅਰਥ ਇੱਜ਼ਤ ਪਥ। ਜੇ ਤੂੰ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਗਾਏਗਾ ਰਾਮ ਨਾਮ ਗਾਏਗਾ ਤੇ ਸਿਮਰਨ ਕਰਨ ਵਾਲੇ ਦੀ ਪਤ ਇੱਥੇ ਵੀ ਰਹਿੰਦੀ ਏ ਤੇ ਰੱਬ ਦੀ ਦਰਗਾਹ ਵਿਚ ਵੀ ਰਹਿੰਦੀ। ਨਾਮ ਤੇਰੀ ਲਾਜ ਬਚਾਏਗਾ, ਸਿਮਰਨ ਤੇਰੀ ਲਾਜ ਨੂੰ ਬਚਾਏਗਾ। ਇਸੇ ਕਰਕੇ ਸਤਿਗੁਰੂ ਨੇ ਕਿਹਾ ਵਣਜ ਕਰੋ ਵਣ ਜਾ ਰਹੇ ਹੋ, ਰਾਮ ਨਾਮ ਗੁਣ ਗਾਏ ਲੇ ਮੀਤਾ ਉਹਨੂੰ ਗਾ। ਵਣਜ ਕਰੋ ਵਣ ਜਾ ਰਹੇ ਹੋ ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭ ਗਏ ਨਾਲ, ਅੱਗੇ ਸ਼ਾਹ ਸੁਜਾਨ ਕਹਿ ਲੈਸੀ ਵਸਤ ਸੰਭਾਲ ਭਾਈ ਰੇ, ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚੱਲੋ ਸ਼ੋ ਦੇਖੇ ਪਤਿਆਏ। ਤੂੰ ਵਾਹਿਗੁਰੂ ਜੀ ਦਾ ਨਾਮ ਜਪ, ਰਾਮ ਨਾਮ ਗੁਣ ਗਾਏ ਲੇ ਮੀਤਾ ਮੇਰੇ ਮਿੱਤਰ, ਗਾਲਾ ਜਿੰਨੇ ਕੋ ਗਾ ਸਕਣਾ ਪਰਮਾਤਮਾ ਦੇ ਨਾਮ, ਉਹਦੇ ਨਾਲ ਕੀ ਹੋਵੇਗਾ ਕਿ ਹਰ ਸਿਮਰਤ ਤੇਰੀ ਲਾਜ ਰਹੇ। ਹਰੀ ਦਾ ਸਿਮਰਨ ਕਰਨ ਦੇ ਨਾਲ ਸੱਚ ਏਵੇ ਤੇਰੀ ਇੱਜ਼ਤ ਜ਼ਰੂਰ ਬਚੇਗੀ।
ਹਰ ਸਿਮਰਤ ਜਮ ਕੱਛ ਨਾ ਕਹੇ,
ਹਰ ਸਿਮਰਤ ਜਮ ਕੱਛ ਨਾ ਕਹੇ। ਜਿਹੜਾ ਜਮਦੂਤ ਲੋਕਾਂ ਨੂੰ ਡਰਾਉਂਦਾ, ਜਮ ਦਾ ਨਾਮ ਸੁਣ ਸੁਣ ਕੇ ਲੋਕ ਕੰਬਦੇ ਨੇ, ਕਹਿੰਦੇ ਸਿਮਰਨ ਕਰਨ ਵਾਲੇ ਦੇ ਨੇੜੇ ਵੀ ਨਹੀਂ ਫਟਕ ਸਕਦਾ। ਜਮਦੂਤ ਉਹਨੂੰ ਕੁਛ ਨਹੀਂ ਕਹੇਗਾ, ਕਿਉਂ ਨਹੀਂ ਕਹੇਗਾ ਜੀ? ਕਬੀਰ ਸਾਹਿਬ ਨੇ ਉੱਤਰ ਦਿੱਤਾ ਇਹਦਾ, ਕਹਿਣ ਲੱਗੇ ਇਹਦਾ ਕਾਰਨ ਇਹ ਵੀ ਜਮਦੂਤ ਧਰਮਰਾਜ ਵਾਹਿਗੁਰੂ ਦੇ ਬਣਾਏ ਨੇ, ਪਰਮੇਸ਼ਵਰ ਦੇ ਬਣਾਏ ਨੇ। ਕਹਿੰਦੇ ਮੇਰਾ ਸਿੱਧਾ ਰਿਸ਼ਤਾ ਹੀ ਪਰਮਾਤਮਾ ਨਾਲ ਬਣ ਗਿਆ। ਪਿਆਰਿਓ, ਜਿਸ ਬੰਦੇ ਦੀ ਪ੍ਰੈਜੀਡੈਂਟ ਨਾਲ ਪੀਐਮ ਨਾਲ ਸਿੱਧਾ ਸਬੰਧ ਹੋਵੇ ਤੇ ਸੰਤਰੀ ਰਾਹ ਵੀ ਸਲੂਟ ਮਾਰਦੇ ਨੇ ਕਿ ਨਹੀਂ? ਉਹਨਾਂ ਨੂੰ ਪਤਾ ਇਹਦਾ ਸਿੱਧਾ ਸਬੰਧ ਉਹਦੇ ਨਾਲ ਏ। ਤੇ ਕਹਿਣ ਲੱਗੇ ਜਿਹਦਾ ਸਿੱਧਾ ਸਬੰਧ ਵਾਹਿਗੁਰੂ ਦੇ ਨਾਮ ਨਾਲ ਬਣ ਜਾਏ ਧਮਰ ਧਰਮਰਾਜ ਤੇ ਦਵਦੂਤ ਵੀ ਉਹਦੇ ਸਾਹਮਣੇ ਨਮਸਕਾਰਾਂ ਕਰਦੇ। ਦੇਖੋ ਸਤਿਗੁਰੂ ਦੀ ਬਾਣੀ ਚ ਕਬੀਰ ਸਾਹਿਬ ਨੇ ਕਿਹਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ। ਜਮਦੂਤ ਮੈਨੂੰ ਪਕੜ ਹੀ ਨਹੀਂ ਸਕਦਾ, ਮੇਰੇ ਨੇੜੇ ਆਏ ਤਾਂ ਸਹੀ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, ਜਿਨ ਇਹ ਜਮਵਾ ਸਿਰਸਿਆ ਸੋ ਜਪਿਆ ਪਰਵਦਗਾਰ। ਅਸੀਂ ਉਸ ਪਰਮਾਤਮਾ ਨੂੰ ਜਪਿਆ ਜਿਨੇ ਜਮਦੂਤ ਵੀ ਪੈਦਾ ਕੀਤੇ ਨੇ। ਤੇਰੇ ਨਾਏ ਰੱਤੇ ਸੇ ਜਿਣ ਗਏ, ਉਹ ਜਿੱਤ ਕੇ ਗਏ, ਉਹਨਾਂ ਨੂੰ ਜਮਦੂਤ ਨੇ ਕੀ ਕਹਿਣਾ? تیرے نائیں رتے سے جن گئے خار گئے سے تھگن والیا. جدے کل سمرن پیارے ہو سمرن دا پروانا او دی درگاہ چ کوئی نہیں جے روک سکتا. سیوا پنتھی اتہاس وچ ایک گھٹنا ہے سنکھیپ جی میں بینتی کر دینا. وہ سارا دن سادھو وان وٹدا سی وہ اینے سنتوکی سن نا وان وٹ کے گزارا کرنا چٹائی اتے رات نو لیٹ جانا ہاتھ وچ جھاڑو رکھنا. کہنے وان وٹ دے سن تے نال جپجی صاحب دا پاٹھ کرن رسی وٹن تے ہاتھ انہاں دے چھلے گئے تھوڑا تھوڑا خون چھمے پر وہ پھر بھی اچی اچی پاٹھ کر نالے وہ رسا وٹی جان. کسے لنگ دے نے پوچھا سارا دن رسے وٹ دے سادھو بنے اونج اے کادے کام اے تہاڈیاں کیڑیاں زمیناں نے اے کدے لئی رسے وٹ دیو. اور رسے وٹن والا گرمکھ پیارا بانی پڑھ رہا سی انہیں اشارہ کیتا رک جا. جب جی دے پاٹ دا بھوگ پا کے کہن لگا کی پوچھا توں کہندا اے رسے کادے واسطے وٹ دے پیو سادھو ہو کے تہاڈے کس کام. وہ کہن لگے میں رسے دے نال کر کی رہا سا. کہندا تسی نال بابے دی بانی پڑھ رہے سی. کہن لگے جمدوت رسے لوکاں دے گل چ پاندا کہے میں گربانی پڑھ کے جمدوت دے گل چ پان والا رسا وٹ رہا. میرے کول بندگی ہے میرے کول گرو نانک صاحب دا شبد ہے پیارو او دے گن گائیے تے جمدوت اس سکھ دے نیڑے. سکھ دا تے جمدوت دا رشتہ کی منمک تے دمدوت دا رشتہ ہے. دوجے پائے دشت آتما جمدوت دی خوراک ہے پر بندگی کرن والے گر سکھ دے نیڑے لا کے تا دیکھ بندگی کرن والے نو تا گرو لین ہوندا ہے بندگی کرن والے نو جمدوت نہیں. مہاراج کہندے تو پرماتما دے گن گا ایک تا تیری عزت بچے گی تے دوجا تیرے نیڑے جمدوت کدی نہیں آئے گا.
رہا بن ہر سگل نرارت کام
بن ہر سگل نرارت کام. نرارت دا ارتھ ہے جڑے کسے کام نے اکارت شبد ورت لیے نکمے. صرف ایک پرماتما دا سمرن ہی سکارت ہے. گرو دے شبد دی کمائی ہی سکارت ہے. گرو کی سیوا ہی سکارت ہے. پر سمرن تو بنا ہر کام ہی نکارت اکارت نکما. آپ پاٹھ کر دیو ایک بچن ہوندا ہے نام بنا جو پیر ہے کھائے نرارت ہے نا. نام بنا جو پیر ہے کھائے جو کوکر جھوٹن میں پائے نام بنا جیتا بیوہار جو مرتک متھیا شنگار. بن سمرن دن رہن برتھا بہائے میک بنا جو کھیتی جائے. اس طرح نرارت ہے. ان سنے ہوئے دے تھوڑے جے ارتھ پہلی وائی بھی کھاد بھی پائی وچ بیج بھی پیا جے مینہ نہ پیا تے کھاد بیج وائی سب کچھ کی کھپ گئی تے پیاریو ساری زندگی انہیں کام کیتے جے سمرن نہ کیتا وہ کام اس طرح سڑ گئے جویں مینہ پین تو بنا بیج سڑ جاندا ہوندا. مہاراج کہندے نے سمرن تو بنا باقی نرارت کام ہن.
سونا روپا ماٹی دام
سونا گوے چاندی گوے پاوے دام دا ارتھ دمڑے ہون سچ ایوے سمرن تو بنا اے بھی مٹی خانا.
گر کا سبد جاپ من سکھا
جے تو پیس آف مائنڈ چاہنا ہے. ہن ساڈے لوگ بڑے اج کل وہ کردے پئے میں جی فلانے دی کلاس لے رہے ہیں زندگی جین دا لائف سٹائل میں سیکھ رہا مینو آرٹ سیکھ رہا کہ کیویں زندگی بتاڈے سیکھ بھی جاندے. مہاراج نے کیا گرو گرنتھ صاحب دی بانی چ جڑا روحانیت جیون دسیا گیا ہے ایویں کلاساں کلوساں نہ لاؤ گرو گرنتھ صاحب نو پڑھو سب کچھ ادھے چو مل جائے گا. انو پڑھیے تا صحیح. ہن مہاراج کہنے پیس آف مائنڈ اج سارے کہنے من دی شانتی میڈیٹیشن. مہاراج گرو ارجن صاحب کہندے جو کوئی تو کٹھا کری بیٹھا ہے ساری کلپنا دی پنڈ بننی ہے پر گرو دا شبد جپ اے تیرے من نو سکھ دے گا تیرے من دی پٹکنا نو مٹا دے گا تیرے من نو سدیو کال تھر کرے گا.
تیرو اوجل مکھا
سمرن کرن والے دا مکھ ایتھے بھی اجل تے پرماتما دی درگاہ وچ بھی اجل. جنی نام تے آیا گئے مشقت کال نانک تے مکھ اجلے کیتی چھٹی نال انہاں دے مکھ اجلے کندے خانا.
کر کر تھاکے وڈے وڈیرے
تیرے تو پہلا تیرا باپ تیرا دادا تیرا پردادا ایتھے دنیا تے بڑے وڈے وڈے لوگ آئے مر گئے کماندیاں کماندیاں دس تیرے وڈے وڈیرے کوئی نال لے گئے تھک کے چلے گئے دنیا تو پر انہاں دے نال کچھ نہیں گیا
کہ نہیں نا کیے کاج مایا پورے
دس انہاں وڈے وڈیریاں دا کم آتمک جیون دا کم کسے دا مایا نے پورا کیتا نہیں وہ بھی چلے گئے بہت کچھ کما کے سرب سوئن کی لنکا ہوتی راون سے ادکائی کہاں پیو در باندے کھاتی کھن میں پئی پرائی جمی پوچھے اسمان فریدا کھیوٹ کن گئے جالن گورا نال علامے جی سہ وڈے وڈیرے چلے گئے پر کسے دے کام زندگی دے مایا نے پورے نہیں کیتے
ہر ہر نام جپے جن کوئے
کوئی ٹاما ٹاما پرماتما دا سیوک پرماتما دے نام نو جپدا ہے
تاں کی آسا پورن ہوئے
ہر آشاواں اچھاواں اودی پورتی ہندی جڑا پربھو دا نام جپدا ہے
ہر بھگتن کو نام آدھار
ساری لوکاں دا